ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾਵਰੀ ਮਹੱਲਾ ਪੰਜਵਾ ਹਰ 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 ਗੁਣੀ ਹਾਂ ਜਪੀਐ ਸਹਜ ਧੁਨੀ ਹਾਂ ਸਾਧੂ ਰਸਨ ਭਨੀ ਹਾਂ ਛੂਟਨ ਬਿਦ ਸੁਨੀ ਹਾਂ ਪਾਈਐ ਵੱਡ ਪੁਨੀ ਮੇਰੇ ਮਨ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਪਾਤਸ਼ਾਹ ਦਸ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਪਾਤਸ਼ਾਹਾਂ ਦੇ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਸਥਾਨ ਸੋ ਘਰ ਵਿਚ ਚੱਲ ਰਹੀ ਕਥਾ ਅੱਜ ਦੇ ਬਚਨ ਰਾਗ ਆਸਾਵਰੀ ਵਿਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਹਨ। ਸਤਿਗੁਰੂ ਜੀ ਨੇ ਇਨ੍ਹਾਂ ਸ਼ਬਦਾਂ ਵਿਚ ਬਾਣੀ ਦਾ ਇਕ ਉਚਾਰਨ ਕਰਨ ਦਾ ਤਰੀਕਾ ਪਿੱਛੇ ਹਾਂ ਸ਼ਬਦ ਲਾਇਆ ਹੈ। ਹਾਂ ਦਾ ਮਤਲਬ ਹੈ ਕਿ ਇਸ ਚੀਜ਼ ਨੂੰ ਮਹਾਰਾਜ ਕਹਿੰਦੇ ਵੀ ਮੈਂ ਇਸ ਤਰ੍ਹਾਂ ਕਰ ਰਿਹਾ ਹਾਂ। ਜਿਵੇਂ ਜਿਵੇਂ ਗੁਰੂ ਸਾਹਿਬ ਅੱਜ ਦੇ ਬਚਨਾਂ ਵਿਚ ਫਰਮਾਉਂਦੇ ਨੇ ਮਹਾਰਾਜ ਜੀ ਦੀਆਂ ਬਖਸ਼ਾਂ ਪ੍ਰਾਪਤ ਕਰੀਏ ਜੀ।
ਆਸਾਵਰੀ ਮਹੱਲਾ ਪੰਜਵਾ।
ਆਸਾਵਰੀ ਰਾਗ ਵਿਚ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ
ਹਰ 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 ਗੁਣੀ ਹਾਂ।
ਮਹਾਰਾਜ ਕਹਿੰਦੇ ਹਰ ਹਰੀ ਦਾ ਨਾਮ ਵਾਹਿਗੁਰੂ ਦਾ ਨਾਮ ਜੋ ਦੁਖਾਂ ਨੂੰ ਹਰ ਲੈਂਦਾ ਉਹਨੂੰ ਜਪ ਜਪ ਕੇ ਉਹਦੇ ਗੁਣੀ ਗੁਣ ਮੈਨੇ ਹੁੰਦਾ ਸੁਭਾਅ ਜਿਉਂ ਜਿਉਂ ਨਾਮ ਜਪੀਏ ਤੇ ਅਕਾਲ ਪੁਰਖ ਦਾ ਸੁਭਾਅ ਸਾਡੇ ਵਿਚ ਆਪਣੇ ਆਪ ਉਤਰਦਾ ਜਾਂਦਾ ਆਪਣੇ ਆਪ ਆ ਜਾਂਦਾ। ਕਹਿੰਦੇ ਜਪ ਜਪ ਕੇ ਹਰੀ ਦਾ ਨਾਮ ਪਰਮੇਸ਼ਰ ਦਾ ਨਾਮ ਉਹਦੇ ਸੁਭਾਅ ਨੂੰ ਅੰਦਰ ਧਾਰਨ ਕਰਦੇ ਹਾਂ ਜੀ।
ਜਪੀਐ ਸਹਿਜ ਧੁਨੀ ਹਾਂ।
ਪੁੱਛਿਆ ਮਹਾਰਾਜ ਕਿਵੇਂ ਜਪੀਏ? ਕਹਿਣ ਲੱਗੇ ਜਪੀਏ ਸਹਿਜ ਧੁਨੀ ਹਾਂ। ਸਹਿਜ ਮੈਨੇ ਅਡੋਲ ਹੋ ਕੇ ਮਨ ਦੇ ਵਿਚੋਂ ਸਾਰੇ ਖਿਆਲਾਂ ਨੂੰ ਵਿਚਾਰਾਂ ਨੂੰ ਕੱਢ ਕੇ ਸਭ ਮੋਬਾਇਲ ਵਗੈਰਾ ਪਾਸੇ ਕਰਕੇ ਇਸ ਤਰ੍ਹਾਂ ਸਹਿਜ ਅਵਸਥਾ ਸਹਿਜ ਧੁਨੀ ਵਿਚ ਜਪਦੇ ਹਾਂ ਜੀ।
ਸਾਧੂ ਰਸਨ ਭਨੀ ਹਾਂ।
ਇਹ ਗੱਲ ਸਾਧੂਆਂ ਦੀ ਰਸਨਾ ਤੋਂ ਸੁਣੀ ਹੈ, ਉਹਨਾਂ ਨੇ ਭਨੀ ਹੈ। ਗੁਰਮੁਖਾਂ ਨੇ ਇਹਦਾ ਇਹ ਉਪਰ ਵਾਲਾ ਕੰਮ ਕੀਤਾ ਹੈ, ਉਹਨਾਂ ਨੇ ਆਪਣਾ ਤਜਰਬਾ ਦੱਸਿਆ ਹੈ।
ਛੂਟਨ ਬਿਦ ਸੁਨੀ ਹਾਂ।
ਪੂਰੇ ਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚੋਂ ਇਹ ਬਿਦ ਤਰੀਕਾ ਸੁਣਿਆ ਹੈ ਕਿ ਇਸ ਤਰ੍ਹਾਂ ਸਹਿਜ ਨਾਲ ਜਪਿਆ ਅੰਦਰ ਪਰਮੇਸ਼ਰ ਦਾ ਸੁਭਾਅ ਅੰਦਰ ਟਿਕ ਜਾਂਦਾ ਹੈ ਜੀ।
ਪਾਈਐ ਵੱਡ ਪੁਨੀ ਮੇਰੇ ਮਨ ਰਹਾਉ।
ਤੇ ਹੇ ਮੇਰੇ ਮਨਾ, ਇਹ ਚੀਜ਼ ਜਿਹੜੀ ਤੈਨੂੰ ਮਿਲੀ ਹੈ ਨਾ ਬਾਣੀ ਪੜਨ ਦਾ ਸੁਭਾਗ, ਇਹ ਵੱਡੇ ਪੁੰਨਾ ਕਰਕੇ ਮਿਲਿਆ। ਕਈ ਵਾਰੀ ਸਾਡੇ ਕੋਲ ਜੋ ਕੁਝ ਹੁੰਦਾ ਨਾ ਉਹ ਅਸੀਂ ਉਹ ਜ਼ਿਆਦਾ ਹੋਣ ਕਰਕੇ ਉਹਦੀ ਕੀਮਤ ਨਹੀਂ ਜਾਣਦੇ। ਆਪਾਂ ਤੇ ਸਮਝਨੇ ਆ ਸਤਿਗੁਰੂ ਨੇ ਕਿੱਡੀ ਵੱਡੀ ਸਾਡੇ ਤੇ ਕਿਰਪਾ ਕਰ ਦਿੱਤੀ ਵੀ ਇਹ ਬਾਣੀ ਦੀ ਕਥਾ ਮਹਾਰਾਜ ਨੇ ਸਾਡੇ ਹਿੱਸੇ ਵਿਚ ਡਿਊਟੀ ਲਾ ਦਿੱਤੀ ਵੀ ਲੜੀਵਾਰ ਕਥਾ ਕਰਨੀ। ਕੋਈ ਛੋਟੀ ਇਹ ਦਾਤ ਨਹੀਂ, ਵੱਡੇ ਪੁੰਨਾ ਕਰਕੇ ਜਿਹੜਾ ਇਹਨੂੰ ਰਿਕਾਰਡ ਕਰਦਾ ਉਹਦੇ ਵੀ ਵੱਡੇ ਪੁੰਨ, ਜਿਹੜਾ ਇਕ ਇਕ ਅੱਖਰ ਕਰਕੇ ਸੁਣ ਸੁਣ ਕੇ ਇਹਨੂੰ ਤਿਆਰ ਕਰਦਾ ਉਹਦੇ ਵੀ ਪੁੰਨ, ਜੇ ਕੋਈ ਅੱਗੇ ਕਿਸੇ ਨੂੰ ਬਣਾ ਕੇ ਦਿੰਦਾ ਕੋਈ ਉਹਦੇ ਵੀ ਪੁੰਨ ਵੱਡੇ, ਕੋਈ ਚੈਨਲ ਵਾਲਾ ਉਦਮ ਕਰਦਾ ਉਹਦੇ ਵੀ, ਸੁਣਨ ਵਾਲਿਆਂ ਦੇ ਪੜ੍ਹਨ ਵਾਲਿਆਂ ਦੇ। ਇਹ ਵੱਡੇ ਪੁੰਨਾ ਕਰਕੇ ਦਾਤਾਂ ਮਿਲਦੀਆਂ ਹਨ ਜੀ।
ਖੋਜਹੇ ਜਨ ਮੁਨੀ ਹਾਂ,
ਇਸ ਬਾਣੀ ਦੀ ਬਰਕਤ ਨੂੰ ਮੁਨੀ ਜਨ ਵੀ ਖੋਜਦੇ ਫਿਰਦੇ ਨੇ, ਲੱਭਦੇ ਫਿਰਦੇ ਹਨ।
ਰੱਬ ਕਾ ਪ੍ਰਭ ਧਨੀ ਹਾਂ,
ਇਸ ਬਾਣੀ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਪਰਮਾਤਮਾ ਸਾਰਿਆਂ ਦਾ ਮਾਲਕ ਹੈ, ਸਾਰਿਆਂ ਦਾ ਦਾਤਾ ਹੈ ਜੀ।
ਦੁਲੱਭ ਕਲ ਦੁਨੀ ਹਾਂ,
ਪਰਮਾਤਮਾ ਦਾ ਨਾਮ ਇਸ ਕਲਯੁਗ ਦੇ ਵਿਚ, ਇਸ ਦੁਨੀਆਂ ਵਿਚ ਜਿਹੜਾ ਅੱਜ ਕੱਲ ਹਾਲਾਤ ਬਣੀ ਹੋਈ ਏ, ਮਨਾਂ ਦੀ ਰਹਿਣ ਸਹਿਣ ਦੀ, ਸਾਡੇ ਜਿਹੜੇ ਤਰੀਕੇ ਬਣ ਗਏ ਨੇ ਜ਼ਿੰਦਗੀ ਜਿਉਣ ਦੇ, ਜਿਨ੍ਹਾਂ ਦੇ ਵਿਚ ਕੋਈ ਸਹਿਜ ਨਹੀਂ, ਕੋਈ ਟਿਕਾ ਨਹੀਂ, ਬਸ ਭੱਜਾ ਭਜਾਈ, ਦੌੜਾ ਦੌੜਾਈ, ਸਾਦਾਪਣ ਨਹੀਂ ਰਿਹਾ, ਈਰਖਾ ਨਿੰਦਿਆ ਚੁਗਲੀਆਂ ਦਵੈਸ਼ ਰੱਖਣਾ ਤੇ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨਣਾ, ਬਸ ਰਿਵਾਜ ਮੁਤਾਬਕ ਇਕ ਗੁਰੂ ਨੂੰ ਮੰਨਣਾ, ਨਾ ਨਿਤਨੇਮ ਕਰਨਾ। ਇਹੋ ਜਿਹਾ ਸਮੇਂ ਦੇ ਵਿਚ, ਦੁਨੀਆਂ ਦੇ ਸਮੇਂ ਵਿਚ, ਕਲਯੁਗ ਦੇ ਵਿਚ ਗੁਰੂ ਦੀ ਕਿਰਪਾ ਬੜੀ ਦੁਲੰਭ ਹੈ, ਭਾਵ ਲੱਭਿਆ ਨਹੀਂ ਲੱਭਦੀ ਨਾਮ ਦੀ ਦਾਤ ਜੀ।
ਦੁੱਖ ਬਿਨਾਸਨੀ ਹਾਂ,
ਪਰ ਇਹ ਦਾਤ ਜਿਨ੍ਹਾਂ ਨੂੰ ਮਿਲ ਗਈ ਹੈ ਉਨ੍ਹਾਂ ਦੇ ਦੁੱਖ ਬਿਨਾਸਨ ਹੋ ਗਏ ਹਨ, ਸਾਰੇ ਦੁੱਖ ਨਾਮ ਨੇ ਖਤਮ ਕਰ ਦਿੱਤੇ ਹਨ।
ਰੱਬ ਪੂਰਨ ਆਸਨੀ ਮੇਰੇ ਮਨਾ,
ਹੇ ਮੇਰੇ ਮਨਾ, ਪਰਮਾਤਮਾ ਦਾ ਨਾਮ ਪਰਮੇਸ਼ਰ ਵਾਹਿਗੁਰੂ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ।
ਮਨ ਸੋ ਸੇਵੀਐ ਹਾਂ,
ਇਸ ਕਰਕੇ ਹੇ ਮੇਰੇ ਮਨਾ, ਸੋ ਐਸੇ ਪ੍ਰਭੂ ਦੀ ਸੇਵਾ ਕਰਿਆ ਕਰ, ਉਹਦਾ ਸਿਮਰਨ ਕਰਿਆ ਕਰ।
ਅਲੱਖ ਅਭੇਵੀਐ ਹਾਂ,
ਪਰਮੇਸ਼ਰ ਵਾਹਿਗੁਰੂ ਉਹਨੂੰ ਲਿਖਿਆ ਨਹੀਂ ਜਾ ਸਕਦਾ, ਵੇਖਿਆ ਨਹੀਂ ਜਾ ਸਕਦਾ, ਉਹਦਾ ਕਿਸੇ ਨੂੰ ਭੇਤ ਨਹੀਂ ਆਉਂਦਾ।
ਤਾਂ ਸਿਉ ਪ੍ਰੀਤ ਕਰ ਹਾਂ,
ਕਹਿਣ ਲੱਗੇ ਮੈਂ ਉਹਦੇ ਨਾਲ ਪ੍ਰੀਤ ਕਰਨਾ, ਜਿਹੜਾ ਇਸ ਤਰ੍ਹਾਂ ਦਾ ਵਾਹਿਗੁਰੂ ਪਰਮੇਸ਼ਰ ਉਹਦੇ ਨਾਲ ਪ੍ਰੀਤ ਪਿਆਰ ਪਾਇਆ ਹੈ।
ਬਿਨਸ ਨਾ ਜਾਏ ਮਰ ਹਾਂ,
ਜਿਹੜਾ ਪਰਮਾਤਮਾ ਨਾ ਬਿਨਸਦਾ ਨਾ ਖਤਮ ਹੁੰਦਾ ਨਾ ਮਰਦਾ ਹੈ, ਉਹ ਸਦਾ ਹੀ ਜੀਵੰਤ ਹੈ, ਤੇ ਨਾਮ ਦੀ ਦਾਤ ਦੇ ਕੇ ਆਪਣੇ ਨਾਲ ਜੁੜੇ ਹੋਏ ਭਗਤ ਨੂੰ ਵੀ, ਗੁਰਸਿੱਖ ਨੂੰ ਵੀ ਜੀਵੰਤ ਕਰ ਲੈਂਦਾ ਹੈ।
ਗੁਰ ਤੇ ਜਾਣਿਆ ਹਾਂ,
ਇਹ ਜਿਹੜਾ ਗਿਆਨ ਹੈ ਕਿੱਥੋਂ ਜਾਣਿਆ, ਪੂਰੇ ਗੁਰੂ ਤੋਂ ਜਾਣਿਆ ਭਾਈ, ਸੱਚ ਦੇ ਮਾਰਗ ਤੇ ਤੁਰਨਾ ਇਹ ਪੂਰੇ ਗੁਰੂ ਤੋਂ ਗਿਆਨ ਜਾਣਿਆ ਹੈ।
ਨਾਨਕ ਮਨ ਮਾਨਿਆ ਮੇਰੇ ਮਨਾ,
ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਹੇ ਭਾਈ ਮਨ ਮੰਨ ਗਿਆ ਮੇਰਾ, ਗੁਰਮੁਖਾਂ ਦਾ ਮਨ ਮੰਨਿਆ ਹੈ।
ਆਸਾਵਰੀ ਮਹੱਲਾ ਪੰਜਵਾ,
ਆਸਾਵਰੀ ਵਿਚ ਪੰਚਮ ਪਾਤਸ਼ਾਹ ਫਰਮਾਉਂਦੇ ਹਨ,
ਏਕਾ ਓਟ ਗਹੋ ਹਾਂ,
ਮੈਂ ਆਪਣੀ ਜ਼ਿੰਦਗੀ ਦਾ ਇੱਕੋ ਹੀ ਮਨੋਰਥ ਬਣਾ ਲਿਆ, ਓਟ ਇੱਕ ਵਾਹਿਗੁਰੂ ਦੀ ਲਈ ਹੈ, ਪਰਮੇਸ਼ਰ ਦੀ ਆਸ ਰੱਖਦੇ ਹਾਂ।
ਗੁਰ ਕਾ ਸ਼ਬਦ ਕਹੋ ਹਾਂ,
ਤੇ ਗੁਰੂ ਕਾ ਸ਼ਬਦ ਕਹੋ, ਉਪਦੇਸ਼ ਰੂਪ ਵਿਚ ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾ, ਗੁਰੂ ਕੇ ਸ਼ਬਦ ਨੂੰ ਕਹੋ, ਗੁਰੂ ਕੇ ਸ਼ਬਦ ਨੂੰ ਬੋਲ, ਗੁਰੂ ਕੀ ਬਾਣੀ ਨੂੰ ਨਿਤ ਨੇਮ ਨੂੰ ਜਪਿਆ ਕਰ।
ਆਗਿਆ ਸਤ ਸਹੋ ਹਾਂ,
ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ 10 ਪਾਤਸ਼ਾਹੀਆਂ ਦੀ ਆਗਿਆ ਹੈ ਉਹਨੂੰ ਸੱਤ ਬਚਨ ਕਹਿ ਕੇ ਸਹਿਣ ਕਰ ਲੈ, ਭਾਵ ਜੀਵਨ ਵਿਚ ਪ੍ਰਵਾਨ ਕਰ ਲੈ।
ਮਨਹੇ ਨਿਧਾਨ ਲਹੋ ਹਾਂ,
ਹੇ ਭਾਈ ਜੇ ਤੂੰ ਇਹ ਕੰਮ ਕਰ ਗਿਆ ਤੇ ਤੂੰ ਆਪਣੇ ਮਨ ਦੇ ਵਿਚੋਂ ਇਕ ਨਿਧਾਨ ਲੱਭ ਲੈਂਗਾ, ਖਜ਼ਾਨਾ ਤੇਰੇ ਮਨ ਦੇ ਵਿਚ ਹੀ ਲੁਕਿਆ ਹੋਇਆ, ਉਥੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਸੁਖ ਹੈ ਸਮਾਈਐ ਮੇਰੇ ਮਨਾ ਰਹਾਓ,
ਮਹਾਰਾਜ ਕਹਿੰਦੇ ਹੈ ਭਾਈ ਇਸ ਤਰ੍ਹਾਂ ਕੀਤਿਆਂ ਸੁਖ ਵਿਚ ਸਮਾ ਜਾਈਦਾ, ਆਨੰਦ ਵਿਚ ਸੁਰਤੀ ਸ਼ਬਦ ਵਿਚ ਲੀਨ ਹੋ ਜਾਂਦੀ ਹੈ।
ਜੀਵਤ ਜੋ ਮਰੇ ਹਾਂ,
ਜਿਹੜਾ ਗੁਰੂ ਦੇ ਹੁਕਮ ਦੇ ਵਿਚ ਜਿਉਂਦਾ ਆਪਣੇ ਮਨ ਨੂੰ ਮਾਰ ਲੈਂਦਾ, ਮਨ ਦੀਆਂ ਬੁਰਿਆਈਆਂ ਨੂੰ ਗੁਰੂ ਦੇ ਹੁਕਮ ਦੇ ਵਿਚ ਮਾਰ ਲੈਂਦਾ, ਮਨ ਦੇ ਆਖੇ ਨਹੀਂ ਲੱਗਦਾ।
ਪੁੱਤਰ ਸੋ ਤਰੇ ਹਾਂ,
ਹੇ ਭਾਈ ਉਹ ਇਸ ਔਖੇ ਸੰਸਾਰ ਨੂੰ ਵਿਕਾਰਾਂ ਨੂੰ ਤਰ ਕੇ ਪਾਰ ਨਿਕਲ ਜਾਂਦਾ, ਪਰਮੇਸ਼ਰ ਦੇ ਦੇਸ਼ ਵਿਚ ਇੰਟਰ ਹੋ ਜਾਂਦਾ, ਪ੍ਰਵੇਸ਼ ਕਰ ਲੈਂਦਾ ਹੈ।
ਸਭ ਕੀ ਰੇਣ ਹੋਏ ਹਾਂ,
ਜਦੋਂ ਸਾਰਿਆਂ ਦੀ ਰੇਣ ਹੋ ਜਾਂਦਾ ਹੈ, ਗੁਰਮੁਖ ਰੇਣ ਹੋ ਗਿਆ ਹੈ ਸਾਰਿਆਂ ਦੀ, ਭਾਵ ਨਿਮਰਤਾ ਧਾਰਨ ਕਰ ਲਈ ਹੈ।
ਨਿਰਭਉ ਸੋ ਕਹੋ, ਨਿਰਭਉ ਕਹੋ ਸੋਏ ਹਾਂ।
ਕਹਿਣ ਲੱਗੇ ਕਹੋ ਉਹਨੂੰ ਸਮਝੋ ਵੀ ਨਿਰਭਉ ਹੋ ਗਿਆ, ਨਿਡਰ ਹੋ ਗਿਆ। ਜਿਹੜਾ ਨਿਮਰਤਾ ਧਾਰਨ ਕਰਦਾ ਉਹਦੇ ਅੰਦਰ ਫਿਰ ਕੋਈ ਡਰ ਨਹੀਂ, ਕੋਈ ਭੈ ਨਹੀਂ ਹੈ।
ਮਿਟੇ ਅੰਦੇਸ਼ਿਆ ਹਾਂ,
ਅੰਦੇਸ਼ਿਆ ਦਾ ਮਤਲਬ ਹੁੰਦਾ ਤੌਖਲਾ, ਚਿੰਤਾ, ਡਰ। ਉਹਦੇ ਵਿਚੋਂ ਸਾਰੇ ਅੰਦੇਸ਼ੇ, ਸ਼ੱਕ ਜਿਹੜੇ ਨੇ ਪੂਰੇ ਗੁਰੂ ਨੇ ਕੱਢ ਮਾਰੇ ਹਨ।
ਮੰਤ ਉਪਦੇਸ਼ਿਆ ਮੇਰੇ ਮਨ,
ਇਹ ਉਪਦੇਸ਼ ਪੂਰੇ ਸਤਿਗੁਰਾਂ ਨੇ ਬਖਸ਼ਿਆ ਹੈ, ਸਤਿਗੁਰੂ ਗ੍ਰੰਥ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ ਜੀਓ।
ਜਿਸ ਜਨ ਨਾਮ ਸੁਖ ਹਾਂ,
ਕਹਿਣ ਲੱਗੇ ਜਿਸ ਜਨ ਦੇ ਜੀਵਨ ਵਿਚ ਨਾਮ ਆ ਕੇ ਟਿਕ ਗਿਆ, ਬੰਦਗੀ ਟਿਕ ਗਈ, ਉਹਦੇ ਵਾਸਤੇ ਫਿਰ ਨਾਮ ਜਪਣਾ ਹੀ ਸੁਖ ਬਣ ਜਾਂਦਾ ਹੈ।
ਇਸ ਨਿਕਟ ਨਾ ਕਦੇ ਦੁੱਖ ਹਾਂ,
ਉਹਦੇ ਨੇੜੇ ਫਿਰ ਭਾਈ ਕਦੇ ਦੁੱਖ ਨਹੀਂ ਆ ਸਕਦਾ।
ਜੋ ਹਰ ਹਰ ਜਸ ਸੁਨੇ ਹਾਂ,
ਜਿਹੜਾ ਆਪਣੀ ਸੁਰਤੀ ਦੇ ਨਾਲ, ਆਪਣੇ ਕੰਨਾਂ ਨਾਲ, ਆਪਣੇ ਧਿਆਨ ਨਾਲ ਹਰੀ ਦਾ ਜਸ, ਪਰਮੇਸ਼ਰ ਦੇ ਗੁਣ, ਗੁਰਬਾਣੀ ਦੀ ਵਿਚਾਰ ਸੁਣਦਾ ਹੈ,
ਸਭ ਕੋ ਤਿਸ ਮੰਨੇ ਹਾਂ,
ਉਹਦਾ ਸਾਰਾ ਸੰਸਾਰ ਫਿਰ ਉਹਨੂੰ ਮੰਨਦਾ, ਸਤਿਕਾਰ ਦਿੰਦਾ ਹੈ, ਕਿਉਂਕਿ ਜਿੱਥੇ ਨਾਮ ਵਸਿਆ ਉਹਦੇ ਸਾਰੀ ਸ੍ਰਿਸ਼ਟੀ ਆਣ ਝੁਕਦੀ ਹੈ।
ਸਫਲ ਸੋ ਆਇਆ ਹਾਂ,
ਉਹੀ ਆਇਆ ਹੋਇਆ ਸਫਲ ਹੈ ਸੰਸਾਰ ਦੇ ਵਿਚ, ਉਹੀ ਸਫਲ ਹੈ, ਜੀਵਨ ਉਹਦਾ ਪ੍ਰਵਾਨ ਹੋ ਗਿਆ ਵਾਹਿਗੁਰੂ ਦੇ ਦਰ ਤੇ।
ਨਾਨਕ ਪ੍ਰਭ ਪਾਇਆ ਮੇਰੇ ਮਨ,
ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੇ ਮੇਰੇ ਮਨ, ਉਹ ਪਰਮਾਤਮਾ ਨੂੰ ਪਾਇਆ ਹੈ, ਚੰਗਾ ਲੱਗਦਾ ਹੈ, ਉਹਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਜੀਓ।
ਆਸਾਵਰੀ ਮਹੱਲਾ ਪੰਜਵਾ,
ਆਸਾਵਰੀ ਵਿਚ ਪੰਚਮ ਪਾਤਸ਼ਾਹ ਜੀ ਕਹਿੰਦੇ
ਮਿਲ ਹਰ ਜਸ ਗਾਇਆ ਹਾਂ।
ਜ਼ਿੰਦਗੀ ਦਾ ਮਨੋਰਥ ਕੀ ਹੈ, ਕਿਸੇ ਸਿੱਖ ਨੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ। ਮਹਾਰਾਜ ਕਹਿਣ ਲੱਗੇ ਮਿਲ ਕੇ ਪੂਰੇ ਗੁਰੂ ਨੂੰ, ਸਾਧ ਸੰਗਤ ਨੂੰ ਪਰਮਾਤਮਾ ਦੇ ਗੁਣ ਗਾਈਏ, ਇਹ ਜੀਵਨ ਦਾ ਪ੍ਰਯੋਜਨ ਤੇ ਮਨੋਰਥ ਹੈ।
ਪਰਮ ਪਦ ਪਾਈਏ ਹਾਂ,
ਪੁੱਛਿਆ ਉਹਦੇ ਵਿਚੋਂ ਮਿਲੇਗਾ ਕੀ, ਕਹਿਣ ਲੱਗੇ ਉੱਚੀ ਅਵਸਥਾ ਮਿਲਦੀ ਹੈ, ਪਰਮ ਪਦਵੀ, ਨਾਮ ਦੀ ਦਾਤ ਪ੍ਰਾਪਤ ਹੋ ਗਈ ਹੈ।
ਉਹ ਰਸ ਜੋ ਵਿਦੇ ਹਾਂ,
ਜਿਹੜੇ ਗੁਰਮੁਖ ਉਸ ਨਾਮ ਦੇ ਰਸ ਵਿਚ ਵਿੰਨੇ ਗਏ ਨੇ, ਮਿਲ ਗਏ ਨੇ, ਉਹਦੇ ਨਾਲ ਜੁੜ ਗਏ ਹਨ,
ਤਾਂ ਕੋ ਸਗਲ ਸਿਧੇ ਹਾਂ,
ਉਹਨਾਂ ਨੂੰ ਪਰਮੇਸ਼ਰ ਦੇ ਦਰੋਂ ਘਰੋਂ ਸਾਰੀਆਂ ਸਿੱਧੀਆਂ ਮਿਲਦੀਆਂ ਨੇ, ਸਾਰੀਆਂ ਜਿਹੜੀਆਂ ਦਾਤਾਂ ਝੋਲੀ ਵਿਚ ਪੈਂਦੀਆਂ ਹਨ।
ਅਨ ਦਿਨ ਜਾਗਿਆ ਹਾਂ,
ਐਸਾ ਗੁਰਮੁਖ ਅਨ ਦਿਨ ਜਾਗਦਾ, ਭਾਵ ਮਾਇਆ ਵਿਚੋਂ ਜਾਗਦਾ, ਮਨ ਦੇ ਖਿਆਲਾਂ ਵਿਚੋਂ ਜਾਗਦਾ, ਮਨ ਨੂੰ ਨਖੇੜ ਦਿੰਦਾ। ਜਾਗਣ ਦਾ ਮਤਲਬ ਕੀ ਹੈ, ਅਸੀਂ ਸੁੱਤੇ ਹਾਂ, ਮਨ ਜੋ ਉਠਾਉਂਦਾ ਉਹਨੂੰ ਮੰਨੀ ਜਾਂਦੇ ਹਾਂ, ਪਰ ਜਦੋਂ ਜਾਗ ਆ ਜਾਂਦੀ ਉਹ ਕਹਿੰਦੇ ਮਨ ਨੂੰ ਪਰਾਂ ਬਹਿ ਜਾ ਹੋ ਕੇ, ਤੂੰ ਜਿਹੜੇ ਖਿਆਲ ਦੇ ਰਿਹਾ ਮੈਂ ਇਹ ਪਹਿਲਾਂ ਟੈਸਟ ਕਰਾਂਗਾ ਵੀ ਠੀਕ ਨੇ ਕਿ ਨਹੀਂ, ਜੋ ਤੂੰ ਗੱਲਾਂ ਕਹਿਣਾ ਮੈਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਣਾ, ਜੇ ਤੇਰੀ ਗੱਲ ਠੀਕ ਹੋਈ ਮੰਨ ਲਾਂਗੇ, ਨਹੀਂ ਤੇ ਚੁੱਪ ਕਰਕੇ ਬੈਠਾ ਰਹੋ। ਇਹ ਹੈ ਜਾਗ, ਮਨ ਕਰਕੇ ਗੁਰਮੁਖ ਜਾਗੇ ਹਨ।
ਨਾਨਕ ਬੜ ਭਾਗਿਆ ਮੇਰੇ ਮਨ ਰਹਾਓ,
ਮਹਾਰਾਜ ਕਹਿਣ ਲੱਗੇ ਐਸੇ ਗੁਰਮੁਖ ਵੱਡ ਭਾਗੇ ਹਨ, ਬੜੇ ਵੱਡੇ ਭਾਗਾਂ ਵਾਲੇ ਗੁਰਮੁਖ ਪਿਆਰੇ ਹਨ ਮੇਰੇ ਮਨ।
ਸੰਤ ਪੱਗ ਧੋਈਏ ਹਾਂ,
ਇਹ ਜ਼ਿੰਦਗੀ ਦਾ ਜੇ ਮਨੋਰਥ ਬਣ ਜਾਏ ਪੂਰੇ ਗੁਰੂ ਦੇ ਚਰਨ, ਸਾਧੂਆਂ ਗੁਰਮੁਖਾਂ ਦੇ, ਗੁਰੂ ਕੇ ਸਿੱਖਾਂ ਦੇ ਚਰਨ ਧੋਈਏ, ਸੇਵਾ ਕਰੀਏ,
ਦੁਰਮਤ ਖੋਈਏ,
ਇਸ ਤਰ੍ਹਾਂ ਬਾਣੀ ਦਾ ਅਭਿਆਸ ਕਰਦੇ ਅੰਦਰੋਂ ਦੁਰਮਤ, ਭੈੜੀ ਮਤ ਜਿਹੜੀ ਪਾਪਾਂ ਵਾਲੀ ਹੈ, ਖੋਈਏ, ਖਤਮ ਕਰ ਦੇਈ ਦੀ ਹੈ।
ਦਸ ਰੇਨ ਹੋਏ ਹਾਂ,
ਜੇ ਗੁਰੂ ਦੇ ਦਾਸਾਂ ਦੀ ਰੇਨ ਹੋ ਜਾਈਏ, ਚਰਨਾਂ ਦੀ ਧੂੜ ਬਣ ਜਾਈਏ,
ਵਿਆਪੈ ਦੁੱਖ ਨਾ ਕੋਏ ਹਾਂ,
ਪਲਟ ਕੇ ਕੋਈ ਦੁੱਖ ਨਹੀਂ ਉਹਨਾਂ ਨੂੰ ਲੱਗਦਾ,
ਭਗਤਾਂ ਸ਼ਰਨ ਪਰ ਹਾਂ,
ਭਗਤਾਂ ਦੀ ਸ਼ਰਨ ਵਿਚ ਜਿਹੜੇ ਪੈ ਜਾਂਦੇ, ਗੁਰੂ ਦੀ ਸ਼ਰਨ ਵਿਚ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੇ ਹਨ,
जन्म ना कदे मर हां।
उना दा फिर जन्म मरन मिट जांदा है, दे तू पार निकल जांदे हन।
अस्थिर से पए हां,
ओ अस्थिर हो गए टिक गए, फिर ओ कदी भटकदे नहीं जी।
हर हर जिन जप लए मेरे मना।
महाराज कहिंदे जिन्हां ने हरि हर जस जपिया है, नाम जपिया है मेरे मना, ओ सदा टिके रहिंदे हन।
साजन मीत तू हां,
ओ ए गल कहिंदे हन, हे वैगुरु तू मेरा मित्र है, ते तू ही मेरा मालिक ते संगी साथी है।
नाम दिरड़ाए मूह हां,
जेड़ा मेनू तू नाम दिरड़ाउंदा है पक्का कर देंदा। गुरु नू कह रहे ने, सतगुरु तुसी मेनू नाम पक्का कराउंदे हो।
इस दिन नाहे कोए हां,
आप जी ने मेनू दस्या के इस परमेश्वर तो बिना होर कोई नहीं, सर्व व्यापक ओही सब थावां ते है।
मन है अराध सोए हां,
पूरे गुरु ने दस्या है भाई मन विच आराधना कर उस परमेश्वर दी।
निमख ना विसरै हां,
इस करके गुरु जी दे उपदेश नू सुन के मैं एक निमख वास्ते भी नाम नू नहीं विसरदा नहीं भुलदा।
इस बिन क्यों सरै हां,
हुण मैनू गुरु ने दस ता भी ओदे तो बिना सरदे ही नहीं, भाव मेरा सरदा नहीं परमेश्वर दे नाम तो बिना।
गुर का कुर्बान जाओ हां,
ऐसे गुरु तो मैं कुर्बान जाना बलहार जाना, जिन्हे इस तरह दी सिख्या बख्श दीती है।
नानक जपे नाओ मेरे मना,
गुरु ने दस्या है भाई नाम दा जप करया कर मेरे मना, परमेश्वर दा सिमरन करया कर।
आसावरी महला पंजवा,
आसावरी राग विच पंचम पातशाह फरमाउंदे हन।
कारण करन तू हां,
सब कुछ कारण करन तू ही करदा है। कारण बना देना भी किवें जोड़ना किसे नूं, कई बारी किसे बंदे नूं अपने नेड़े लेना हुंदा, महाराज कारण बना देंदे ने। उन्हूं कोई इस तरह की गल समस्या आ जांदी, ओह फिर भजदा दौड़दा किते ओह नहीं बनदी गल, फिर गुरु कोल आउंदा ते गुरु साहिब ओहदा काम कर दिंदे ने। इह कारण बन जांदा, उहनूं भरोसा आ जांदा, इह तुसी हो कारण करन वाले।
आवर ना सुझै मूहां,
मैनूं होर कोई नहीं सुझदा तुहाडे तो बिना, तुही मेरा आसरा हो जी।
करहे सो होइऐ हां,
इह तुसां मैनूं समझ दे दित्ती है कि जो तुसी करदे हो रिहा, तुसी जो करदे हो कारण करन समर्थ हो।
सहज सुख सोइऐ हां,
इस करके सहज विच सुते भाव मन टिकिया रहिंदा। इत्थे सोइऐ दा मतलब सोना नहीं, एदा मतलब मन दा टिकाव बनिया होया है।
धीरज मन पए हां,
गुरु दे उपदेश दे नाल मन दे विच टिकाव आ गया, मन दे विच धीरज आ गया है।
रब कै दर पए मेरे मना रहाओ,
इस तरह महाराज कहिंदे जेड़े परमात्मा प्रभु दे दर ते पए ओदे सेवक बन गए मेरे मना, उना दी उपर वाली अवस्था बन जांदी है।
साधु संगमे हां,
कहन लगे जिन्हां नूं साध संगत मिल गई है, पूरे सतगुरु दी संगत मिली है।
पूर्ण संजमे हां,
ओ पूर्ण संजम दे विच रहिंदे ने, पूर्ण मर्यादा विच टिके रहिंदे हन।
जब ते छुटे आप हां,
गुरु दी कृपा नाल जदों दी अंदरों मैं मेरी मर गई है, हो मैं जिहड़ी खत्म हो गई है।
तब ते मिटे ताप हां,
उदों तों सारे ताप कलेश दुख जेड़े खत्म हो गए, होमे करके सारे दुख सन।
कृपा धारिया हां,
ए सारी जेड़ी गल है ना गुरु दी कृपा नाल होई है, महाराज ने कृपा धारी है।
पत रख बनवारिया मेरे मना,
ते ए पत रखदा बनवारी परमेश्वर मेरे मना, उना दी पत रखदा है, ते अरदास रूप विच भी महाराज पत रखना इज्जत रखना, ए दोवे अर्थ इस पंक्ति दे बनदे हन।
एहो सुख जानिए हां,
कहन लगे ए सुख गुरु तो जानीदा है, ए गल ए ज्ञान जेड़ा पूरे गुरां तों मिलदा है।
हर करे सो मानिए हां,
परमेश्वर जो कुछ करदा है ओ मन्या जांदा है, ओही सब सो मानिए हां, ओदे भाणे विच ਜੋ ਕੁਝ ਅਕਾਲ ਪੁਰਖ ਕਰਦਾ ਓਹਨੂੰ ਮੰਨਦੇ ਹੀ ਹਾਂ ਜੀ।
ਮੰਦਾ ਨਾਹੀਂ ਕੋਏ ਹਾਂ,
ਬਾਹਰ ਕੋਈ ਸ੍ਰਿਸ਼ਟੀ ਵਿਚ ਮਾੜਾ ਨਹੀਂ ਹੈ, ਸਾਰੇ ਚੰਗੇ ਹਨ।
ਸੰਤ ਕੀ ਰੇਨ ਹੋਏ ਹਾਂ,
ਪੂਰੇ ਸਤਿਗੁਰਾਂ ਦੀ ਰੇਨ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਗਏ ਹਾਂ।
ਆਪੇ ਜਿਸ ਰੱਖੇ ਹਾਂ,
ਆਪ ਹੀ ਕਿਰਪਾ ਕਰਕੇ ਪੂਰਾ ਗੁਰੂ ਜੀ ਨੂੰ ਆਪਣੀ ਸ਼ਰਨ ਵਿਚ ਰੱਖ ਲੈਂਦਾ ਹੈ।
ਅੰਮ੍ਰਿਤ ਸੋ ਚੱਖੇ ਮੇਰੇ ਮਨਾ,
ਹੇ ਮੇਰੇ ਮਨਾ, ਉੱਪਰ ਵਾਲੀ ਦਾਤ ਜਿਨ੍ਹਾਂ ਨੂੰ ਮਿਲ ਜਾਂਦੀ ਹੈ, ਉਹ ਹਰੀ ਦੇ ਨਾਮ ਦਾ ਅੰਮ੍ਰਿਤ ਰਸ ਚੱਖਦੇ ਨੇ, ਪੀਂਦੇ ਨੇ ਨਾਮ ਦਾ ਰਸ।
ਜਿਸ ਕਾ ਨਾਹੀਂ ਕੋਏ ਹਾਂ,
ਮਹਾਰਾਜ ਕਹਿੰਦੇ ਜਿਹਦਾ ਕੋਈ ਹੋਰ ਆਸਰਾ ਨਾ ਹੋਵੇ ਸੰਸਾਰ ਅੰਦਰ,
ਜਿਸ ਕਾ ਪ੍ਰਭੂ ਸੋਏ ਹਾਂ,
ਕਹਿਣ ਲੱਗੇ ਉਹਦਾ ਆਸਰਾ ਪ੍ਰਭੂ ਬਣ ਜਾਂਦਾ, ਉਹ ਨਿਮਾਣਿਆਂ ਦਾ ਮਾਨ ਨਿਤਾਣਿਆਂ ਦਾ ਤਾਨ ਹੈ।
ਅੰਤਰਗਤ ਬੁੱਝੇ ਹਾਂ,
ਪਰ ਇਹ ਦਾਤ ਆਪਣੇ ਅੰਦਰੋਂ ਹੀ ਬੁੱਝੀ ਜਾਂਦੀ ਏ, ਅੰਤਰਮੁਖ ਹੋ ਕੇ ਗੁਰੂ ਕੇ ਸ਼ਬਦ ਦੁਆਰਾ ਸੁਰਤੀ ਨੂੰ ਨੌ ਦੁਆਰਿਆਂ ਤੋਂ ਅੰਦਰ ਨੂੰ ਲਿਜਾ ਕੇ ਧਿਆਨ ਵਿਚ, ਉਥੇ ਅੰਦਰ ਆਤਮੇ ਜਿਹੜਾ ਹੈ ਉਥੇ ਹੀ ਗੱਲ ਬੁੱਝੀ ਜਾਂਦੀ ਹੈ।
ਸਭ ਕਿਛ ਤਿਸ ਸੁਝੈ ਹਾਂ,
ਉਸ ਗੁਰਮੁਖ ਨੂੰ ਸਾਰਾ ਕੁਝ ਉਥੋਂ ਗਿਆਨ ਮਿਲ ਜਾਂਦਾ, ਕਿਉਂਕਿ ਅੰਦਰ ਗਿਆਨ ਦਾ ਭੰਡਾਰ ਭਰਿਆ ਹੋਇਆ। ਦਸਮ ਦੇ ਅੰਦਰ ਕਹਿੰਦੇ ਮਹਾਰਾਜ ਅੰਦਰਲੇ ਹਿੱਸੇ ਵਿਚ ਸਭ ਕੁਝ ਸੁਝਦਾ ਹੈ।
ਪਤਿਤ ਉਧਾਰ ਲੇਹੋ ਹਾਂ,
ਇਸ ਕਰਕੇ ਸਾਨੂੰ ਪਤਿਤ ਮਾੜਿਆਂ ਨੂੰ ਪਾਪੀਆਂ ਨੂੰ ਉਧਾਰ ਕਰ ਲਵੋ, ਇਹ ਬੇਨਤੀ ਹੈ ਸੱਚੇ ਪਾਤਸ਼ਾਹ ਜੀਓ।
ਨਾਨਕ ਅਰਦਾਸ ਇਹੋ ਮੇਰੇ ਮਨਾ,
ਹੇ ਮੇਰੇ ਮਨਾ ਇਹ ਅਰਦਾਸ ਕਰਿਆ ਕਰ ਪਰਮੇਸ਼ਰ ਦੇ ਚਰਨਾਂ ਵਿਚ।
ਸਾਵਰੀ ਮਹੱਲਾ ਪੰਜਵਾ, ਇਕ ਤੁਕਾ,
ਇਕ ਤੁਕ ਵਾਲੇ ਜਿਹੜੇ ਸ਼ਬਦ ਨੇ ਆਸਾਵਰੀ ਰਾਗ ਵਿਚ, ਪੰਚਮ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ।
ਓਏ ਪਰਦੇਸੀਆ ਹਾਂ,
ਮਹਾਰਾਜ ਕਹਿੰਦੇ ਓਏ ਪਰਦੇਸੀਆ, ਜਿਵੇਂ ਆਪਾਂ ਕਿਸੇ ਨੂੰ ਕਹਿੰਦਾ ਉਹ ਇਧਰ ਆ, ਉਹ ਕਿੱਧਰ ਭੁੱਲਿਆ ਫਿਰਨਾ, ਇਹ ਸੰਬੋਧਨ ਹੈ। ਓਏ ਓਏ ਦੇ ਉੱਤੇ ਵਿਸ਼ਰਾਮ ਵੀ ਲਾ ਸਕਦੇ ਹਾਂ, ਲਾਉਣਾ ਹੋਵੇ, ਨਹੀਂ ਤਾਂ ਸਿੱਧਾ ਵੀ ਹੈ। ਓਏ ਉਹ ਸੁਣ ਗੱਲ ਮੇਰੀ ਤੂੰ, ਇਹ ਸੰਬੋਧਨ ਹੈ। ਪਰਦੇਸੀਆ ਓਏ ਪਰਦੇਸੀਆ, ਤੂੰ ਪਰਦੇਸੀ ਹੈ, ਆ ਤੇਰਾ ਦੇਸ਼ ਨਹੀਂ ਜਿੱਥੇ ਤੂੰ ਪੈਰ ਪਸਾਰ ਕੇ ਬੈਠਾ, ਆ ਤੇਰਾ ਘਰ ਨਹੀਂ ਜਿੱਥੇ ਤੂੰ ਲੱਤਾਂ ਖਿਲਾਰ ਕੇ ਬੈਠਾ, ਇਹ ਤੇਰਾ ਪਰਿਵਾਰ ਨਹੀਂ, ਇਹ ਤੇਰਾ ਕਾਰੋਬਾਰ ਨਹੀਂ, ਇਹ ਕੁਝ ਸਮੇਂ ਦੀ ਖੇਡ ਹੈ, ਤੂੰ ਇਹਦੇ ਵਿਚ ਆਪਣਾ ਜੀਵਨ ਗਵਾ ਰਿਹਾ ਹੈ। ਉਹ ਪਰਦੇਸੀ ਜੀਵੜਿਆ,
ਸੁਨਤ ਸੰਦੇਸਿਆ ਹਾਂ ਰਹਾਓ,
ਮਹਾਰਾਜ ਕਹਿੰਦੇ ਮੇਰਾ ਸੰਦੇਸ਼ ਸੁਣ ਲੈ, ਕਿਉਂਕਿ ਗੁਰੂ ਸਾਹਿਬ ਪਰਮੇਸ਼ਰ ਦਾ ਸੁਨੇਹਾ ਲੈ ਕੇ ਆਏ ਸੀ ਇੱਥੇ। ਸਾਰੀ ਜਿਹੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਹੈ, ਅਕਾਲ ਪੁਰਖ ਦੀ ਸੰਦੇਸ਼ ਹੈ, ਮੈਸੇਜ ਹੈ, ਚਿੱਠੀ, ਜੋ ਮਹਾਰਾਜ ਨੂੰ ਜੈਸੀ ਮਾਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਜੋ ਅਕਾਲ ਪੁਰਖ ਨੇ ਕਹਿਣਾ ਸੀ ਉਹ ਗੁਰੂ ਸਾਹਿਬ ਦੇ ਰਾਹੀਂ ਇੱਥੇ ਸੰਦੇਸ਼ ਦਿੱਤਾ ਹੈ। ਕਹਿੰਦੇ ਐ ਜੀਵ, ਆ ਸੁਨੇਹਾ ਸੁਣ ਲੈ ਪਰਮੇਸ਼ਰ ਦਾ, ਤੂੰ ਪਰਦੇਸੀ ਹੈ, ਤੇਰਾ ਦੇਸ਼ ਨਹੀਂ, ਕਿੱਥੇ ਤੂੰ ਲੱਤਾਂ ਪਸਾ ਕੇ ਬੈਠਾ ਹੈ।
ਜਾ ਸਿਓ ਰਚ ਰਹੇ ਹਾਂ,
ਜਿਹਦੇ ਨਾਲ ਰਚੇ ਹੋਏ ਹਾਂ, ਜਿਹਦੇ ਨਾਲ ਇੱਥੇ ਬਸ ਇੱਕ ਮਿਕ ਹੋਏ ਪਏ ਹਾਂ ਸੰਸਾਰ ਦੇ ਨਾਲ,
ਸਭ ਕੋ ਤਜ ਗਏ ਹਾਂ,
ਤੇਰੇ ਕੋਲ ਤਵਾਰੀਖ, ਤੇਰੇ ਤੋਂ ਪਹਿਲੇ ਪੰਜ ਛੇ ਸੱਤ ਪੀੜੀਆਂ ਤੋਂ ਅਗਾਂਹ ਵੇਖ ਕਿੱਧਰ ਚਲੇ ਗਏ, ਇੱਥੇ ਨਾਮ ਨਿਸ਼ਾਨ ਨੀ ਕਿਸੇ ਦਾ ਮਿਲਦਾ।
ਸੁਪਨਾ ਜਿਉ ਭਏ ਹਾਂ,
ਕਈ ਤੇਰੀਆਂ ਅੱਖਾਂ ਦੇ ਸਾਹਮਣੇ ਤੁਰ ਗਏ ਛੱਡ ਕੇ, ਜਿਹੜੇ ਬੜੇ ਮਾਲਕ ਬਣਦੇ ਸੀ, ਘੁੱਟ ਘੁੱਟ ਕੇ ਮੋਹਰਾ ਲਾਉਂਦੇ ਸੀ ਪਰ ਨੋਟਾਂ ਦੇ ਉੱਤੇ, ਕਿੱਥੇ ਚਲੇ ਗਏ, ਉਹਨਾਂ ਦੇ ਨਾਂ ਕੁਝ ਨਹੀਂ ਰਿਹਾ, ਸੁਪਨੇ ਵਾਂਗ ਉੱਡ ਗਏ ਹਨ।
ਪਰ ਨਾਮ ਜਿਨ ਲਏ,
ਪਰ ਜਿਨ੍ਹਾਂ ਨੇ ਨਾਮ ਜਪਿਆ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਬੰਦਗੀ ਕੀਤੀ, ਉਹ ਅਸਥਿਰ ਹੋ ਗਏ ਨੇ, ਇਹ ਸਮਝ ਸਿਰਫ ਉਪਰ ਵਾਲੀ ਉਹਨਾਂ ਨੂੰ ਆਈ ਹੈ।
ਹਰ ਤਜ ਅਨ ਲੱਗੇ ਹਾਂ,
ਜਿਹੜੇ ਪਰਮੇਸ਼ਰ ਦਾ ਨਾਮ ਛੱਡ ਕੇ ਹੋਰ ਪਾਸੇ ਫਸੇ ਹੋਏ ਹਨ,
ਜਨਮ ਹੈ ਮਰ ਭਗੇ ਹਾਂ,
ਉਹ ਭੱਜਦੇ ਹੀ ਰਹਿੰਦੇ ਨੇ, ਜਨਮ ਦੇ ਮਰਦੇ ਭਟਕਦੇ ਰਹਿੰਦੇ ਨੇ, ਘੁੰਮਦੇ ਰਹਿੰਦੇ ਹਨ।
ਹਰ ਹਰ ਜਨ ਲਹੇ ਹਾਂ,
ਪਰ ਹਰੀ ਦੇ ਜਨ ਜਿਹੜੇ ਨੇ ਉਹਨਾਂ ਨੇ ਆਨੰਦ ਲੈ ਲਿਆ ਹੈ, ਬਖਸ਼ਿਸ਼ ਲੈ ਲਈ ਹੈ ਜੀਵਨ ਦੇ ਵਿੱਚੋਂ,
ਜੀਵਤ ਸੇ ਰਹੇ ਹਾਂ,
ਉਹ ਸਦਾ ਜੀਵਤ ਰਹਿੰਦੇ ਨੇ, ਕਦੀ ਮਰਦੇ ਨਹੀਂ, ਕਿਉਂਕਿ ਉਹ ਜੀਵਨ ਲੱਭ ਲਿਆ ਜਿਹਦੀ ਕਦੀ ਮੌਤ ਨਹੀਂ ਹੁੰਦੀ।
ਜਿਸ ਹੇ ਕਿਰਪਾਲ ਹੋਏ ਹਾਂ,
ਜਿਹਦੇ ਉੱਤੇ ਕਿਰਪਾਲ ਹੋ ਜਾਂਦੇ ਹਨ, ਇਹ ਜੀਵਨ ਉਹਨਾਂ ਨੂੰ ਗੁਰਸਿੱਖੀ ਵਾਲਾ ਮਿਲਦਾ ਹੈ।
ਨਾਨਕ ਭਗਤ ਸੋਏ।
ਮਹਾਰਾਜ ਗਰੀਬ ਨਵਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਹੇ ਨਾਨਕ, ਆਪਣਾ ਤਖਲਸ ਨਾਨਕ ਲਾਉਂਦੇ ਹਨ। ਪੰਜਵੇਂ ਪਾਤਸ਼ਾਹ ਹਨ ਗੁਰੂ ਨਾਨਕ ਦੇਵ ਜੀ, ਕਹਿੰਦੇ ਉਹ ਹੀ ਭਗਤ ਹਨ, ਉਹ ਚੰਗੇ ਭਗਤ ਹਨ ਜਿਨ੍ਹਾਂ ਨੂੰ ਇਹ ਦਾਤ ਜੀਵਨ ਦੀ ਮਿਲ ਗਈ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਇੱਕ ਧੁਨੀ ਰੂਪ ਹੋ ਕੇ ਸਰਬ ਵਿਆਪਕ ਸਾਰੇ ਥਾਵਾਂ ਤੇ ਹੈ ਤੇ ਪੂਰੇ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਜੀ।
ਰਾਗ ਆਸਾ ਮਹੱਲਾ ਨਾਵਾਂ।
ਆਸਾ ਰਾਗ ਵਿੱਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ।
ਬਿਰਥਾ ਕਹੋ ਕੌਣ ਸਿਓ ਮਨ ਕੀ।
ਮਹਾਰਾਜ ਸਾਡੀ ਤਸਵੀਰ ਇਸ ਸ਼ਬਦ ਵਿੱਚ ਰੱਖਦੇ ਨੇ ਕਿ ਸਾਡਾ ਹਾਲ ਕੀ ਏ, ਅਸੀਂ ਕਿਵੇਂ ਦੇ ਆ। ਕਹਿਣ ਲੱਗੇ ਹੇ ਵਾਹਿਗੁਰੂ, ਕਿਹਦੇ ਨਾਲ ਬਿਰਥਾ ਮੈਨੇ ਪੀੜ, ਐਸ ਮਨ ਦੀ ਹਾਲਤ ਕਿਹਦੇ ਅੱਗੇ ਕਵਾਂ। ਭਾਵ ਕਹਿਣ ਵਾਲੀ ਨਹੀਂ, ਜੇ ਦੂਜੇ ਨੂੰ ਪਤਾ ਲੱਗ ਜਾਏ ਤੇ ਕਹਿਣਗੇ ਮੂਰਖ ਹੈ, ਪਾਪੀ, ਕੀ ਕਰਦਾ ਪਿਆ ਅੰਦਰੋਂ, ਕੀ ਸੋਚਦਾ। ਇਸ ਮਨ ਦੀ ਹਾਲਤ ਕਿਸ ਦੇ ਅੱਗੇ ਕਹਾਂ।
ਲੋਭ ਗ੍ਰਸਿਓ ਦਸਹੂ ਦਿਸ ਧਾਵਤ, ਆਸਾ ਲਾਗਿਓ ਧਨ ਕੀ ਰਹਾਉ।
ਕਹਿਣ ਲੱਗੇ ਬਸ ਲੋਭ ਦੇ ਵਿੱਚ ਹੀ ਗ੍ਰਸਿਆ ਰਹਿੰਦਾ ਤੇ ਦਸਾਂ ਦਿਸ਼ਾਵਾਂ ਵੱਲ ਭੱਜਦਾ, ਆ ਵੀ ਮਿਲ ਜਾਏ, ਆ ਵੀ ਮਿਲ ਜਾਏ, ਬਸ ਸਭ ਕੁਝ ਜੱਫਾ ਮਾਰਨ ਨੂੰ ਫਿਰਦਾ ਤੇ ਇਹਨੂੰ ਆਪਣਾ ਪਤਾ ਨਹੀਂ ਵੀ ਤੇਰੇ ਨਾਲ ਇਨ੍ਹਾਂ ਵਿਚੋਂ ਕੀ ਜਾਣਾ ਹੈ। ਨਾਲ ਜਾਣ ਵਾਲੀ ਚੀਜ਼ ਵੱਲ ਹੁੰਦਾ ਨਹੀਂ। ਲੋਭ ਗ੍ਰਸਿਓ ਦਸਹੂ ਦਿਸ ਧਾਵਤ, ਭੱਜਿਆ ਹੀ ਫਿਰਦਾ ਦਿਨ ਰਾਤ, ਆਹ ਕਰ ਲਿਆ, ਆਹ ਨਾਂ ਲਵਾ ਲਿਆ, ਸਭ ਕੁਝ ਇਕੱਠਾ ਕਰ ਲਿਆ, ਆਸਾ ਲਾ ਗਏ ਉਹ ਧਨ ਕੀ, ਬਸ ਧਨ ਦੀ, ਬਸ ਅੱਗੇ ਅੱਗੇ ਦੀ ਅੱਗੇ ਧਨ ਦੀ ਮਾਇਆ ਇਕੱਠੀ ਕਰਨ ਦੀ ਆਸਾ ਲੱਗੀ ਰਹਿੰਦੀ ਹੈ।
ਸੁਖ ਕਹੇਤ ਬਹੁਤ ਦੁੱਖ ਪਾਵਤ।
ਮਹਾਰਾਜ ਕਹਿੰਦੇ ਨੇ ਸੁਖ ਲੈਣ ਲਈ ਬੜੇ ਦੁੱਖ ਪਾਉਂਦਾ, ਚਾਹੁੰਦਾ ਤੇ ਸੁਖ ਹੈ ਤੇ ਦੁੱਖ ਬੜੇ ਪਾਉਂਦਾ, ਕਿਵੇਂ ਪਾਉਂਦਾ ਅੱਗੇ ਦੱਸਦੇ ਹਨ।
ਸੇਵ ਕਰਤ ਜਨ ਜਨ ਕੀ।
ਹਰ ਇੱਕ ਦੇ ਤਰਲੇ ਕਰੀ ਜਾਂਦਾ ਵੀ ਪੈਸੇ ਇਕੱਠੇ ਹੋ ਜਾਣ, ਕਿਹਦੇ, ਕਦੀ ਕਿਸੇ ਦੇ ਪੈਰੀ ਪੈਂਦਾ, ਕਦੀ ਕਿਸੇ ਦੇ ਤਰਲੇ ਕਰਦਾ, ਬਸ ਜਨ ਜਨ ਕੀ, ਲੋਕਾਂ ਦੀਆਂ ਖੁਸ਼ਾਮਦਾ ਕਰਦਾ ਫਿਰਦਾ ਪੈਸੇ ਵਾਸਤੇ।
ਦੁਆਰ ਹੈ ਦੁਆਰ ਸੁਆਨ ਜੋ ਡੋਲਤ।
ਮਹਾਰਾਜ ਕਹਿੰਦੇ ਨੇ ਇਸ ਬੰਦੇ ਦੀ ਲੋਭ ਵਿਚ ਫਸ ਕੇ ਇਹ ਹਾਲਤ ਬਣ ਗਈ ਹੈ, ਜਿਵੇਂ ਕੁੱਤਾ ਦਰ ਦਰ ਤੇ ਭਟਕਦਾ, ਉਹ ਵੀ ਅਵਾਰਾ। ਇਹ ਉਹ ਕੁੱਤਾ ਨੀ ਜਿਹੜਾ ਮਾਲਕ ਵਾਲਾ ਹੈ, ਉਹ ਤੇ ਆਪਣੇ ਦਰ ਤੇ ਰਹਿੰਦਾ, ਅਵਾਰਾ ਕੁੱਤੇ ਵਾਂਗੂ ਸਵੇਰ ਤੋਂ ਸ਼ਾਮ ਤੱਕ ਪਤਾ ਨੀ ਕਿੱਥੇ ਕਿੱਥੇ ਭਟਕਦਾ। ਇੱਕ ਦੁਆਰ ਹੈ ਦੁਆਰ, ਇੱਕ ਦਰਵਾਜੇ ਤੋਂ ਦੂਜੇ ਦਰਵਾਜੇ ਵਿੱਚ ਡੋਲਦਾ ਹੈ।
ਨਾ ਸੁਧ ਰਾਮ ਭਜਨ ਕੀ।
ਕਦੀ ਇਹਨੂੰ ਕਦੀ ਅੰਦਰ ਖਬਰ ਜਾਗੀ ਨੀ ਇਹਦੇ ਮਨ ਵਿੱਚ ਵੀ ਘੜੀ ਗੁਟਕਾ ਸਾਹਿਬ ਫੜ ਕੇ ਜਪਜੀ ਸਾਹਿਬ ਵੀ ਪੜ ਲਾਂ, ਕਦੀ ਨਿਤਨੇਮ ਕਰ ਲਵਾਂ, ਕਦੀ ਬਾਣੀ ਪੜ ਲਵਾਂ, ਇਧਰ ਕਦੀ ਉੱਠਦੇ ਨੀ, ਬਸ ਜਾਂ ਭੱਜਾ ਫਿਰਿਆ ਜਾਂ ਥੱਕ ਗਿਆ ਤੇ ਖਾ ਕੇ ਪ੍ਰਸ਼ਾਦੇ 10-15 ਸੌ ਗਿਆ, ਸਵੇਰੇ ਜਾਗ ਆਈ ਮੂੰਹ ਧੋ ਕੇ ਫਿਰ ਭੱਜ ਪਿਆ, ਕਦੀ ਬਾਣੀ ਨਹੀਂ ਪੜਦਾ, ਸਿਮਰਨ ਨਹੀਂ ਕਰਦਾ।
ਮਾਨਸ ਜਨਮ ਅਕਾਰਥ ਖੋਵਤ।
ਇਹ ਮੂਰਖ ਏਡਾ ਵੱਡਾ ਹੀਰਾ ਜਿਹੜਾ ਮਿਲਿਆ ਇਹਨੂੰ ਸਰੀਰ, ਇਹ ਮਨੁੱਖਾ ਜੀਵਨ ਜਿਹੜਾ ਵਿਅਰਥ ਹੀ ਗਵਾਈ ਜਾਂਦਾ ਹੈ ਜੀ।
ਲਾਜ ਨਾ ਲੋਕ ਹੱਸਣ ਕੀ।
ਮਹਾਰਾਜ ਕਹਿੰਦੇ ਨੇ ਇਹਨਾਂ ਨੂੰ ਲੋਕਾਂ ਦੇ ਇਹਨੂੰ ਹੱਸਣ ਦੀ ਸ਼ਰਮ ਵੀ ਨਹੀਂ ਆਉਂਦੀ। ਲਾਜ ਨਾ ਲੋਕ ਹੱਸਣ ਕੀ, ਵੀ ਲੋਕ ਕੀ ਕਹਿਣਗੇ ਵੀ ਕੀ ਕਰੀ ਜਾਂਦਾ, ਕਿਹਦੇ ਪਿੱਛੇ ਭੱਜਿਆ ਫਿਰਦਾ। ਚਲੋ ਲੋੜ ਵਾਸਤੇ ਉਦਮ ਕਰਨਾ, ਕਿਰਤ ਕਰਨੀ, ਧਾਰ ਸਹੀ ਤਰੀਕੇ ਨਾਲ ਕੰਮ ਕਰਨਾ ਮਾੜਾ ਨਹੀਂ, ਪਰ ਆਊਟ ਆਫ ਰੇਂਜ ਜਿਹੜਾ ਜਾਣਾ ਹੈ ਉਹਨੂੰ ਮਹਾਰਾਜ ਕਹਿੰਦੇ ਤੈਨੂੰ ਲੋਕਾਂ ਦੇ ਹੱਸਣ ਦੀ ਲਾਜ ਨਹੀਂ ਆਉਂਦੀ, ਵੀ ਲੋਕ ਕੀ ਕਹਿਣਗੇ ਉਹਨਾਂ ਵੱਲੋਂ ਵੇਖ ਲੈ। ਚਲ ਗੁਰੂ ਵੱਲੋਂ ਵੇਖਣਾ ਤੇ ਤੇਰੇ ਭਾਗਾਂ ਵਿੱਚ ਲਿਖੇ ਨਹੀਂ ਵੀ ਗੁਰੂ ਜੀ ਕੀ ਕਹਿੰਦੇ ਨੇ। ਜੇ ਤੈਨੂੰ ਲੋਕਾਂ ਦੀ ਸ਼ਰਮ ਹੈ ਤਾਂ ਵੀ ਥੋੜਾ ਜਿਹਾ ਸ਼ਰਮ ਕਰ, ਲੋਭ ਵਿਚ ਆ ਕੇ ਇਸ ਤਰ੍ਹਾਂ ਨਾ ਕਰਿਆ ਕਰ।
ਨਾਨਕ ਹਰ ਜਸ ਕਿਉ ਨਹੀਂ ਗਾਵਤ।
ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਐ ਮਨੁੱਖ ਤੂੰ ਵਾਹਿਗੁਰੂ ਦਾ ਜਸ ਕਿਉ ਨਹੀਂ ਕਰਦਾ, ਉਹਦਾ ਸਿਮਰਨ ਕਿਉ ਨਹੀਂ ਕਰਦਾ।
ਮਤ ਬਿਨਾਸੈ ਤਨ ਕੀ।
ਜਿਹਦਾ ਸਿਮਰਨ ਕਰਨ ਕਰਕੇ ਇਸ ਤਨ ਦੇ ਨਵਾਂ ਇੰਦਰੀਆਂ ਦੀ ਕੁਮਤ ਭੈੜੀ, ਮਤ ਮੈਲੀ, ਮਤ ਬਿਣਸ ਜਾਂਦੀ ਹੈ।
ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਦੂਜਾ।
ਮਹਾਰਾਜ ਆਸਾ ਰਾਗ ਵਿਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਸ਼ਟਪਦੀਆਂ, ਅੱਠ ਪਦਿਆਂ ਵਾਲੇ ਸ਼ਬਦ ਦੂਜੇ ਘਰ ਵਿਚ ਉਚਾਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਸ ਅੱਗੇ ਵਾਲੀ ਬਾਣੀ ਦੇ ਵਿਚ ਇੱਕ ਅਕਾਲ ਪੁਰਖ ਜੋ ਸਰਬ ਵਿਆਪਕ ਧੁਨੀ ਸਰੂਪ ਹੈ, ਸਭ ਥਾਂ ਤੇ ਸਮਾਇਆ ਹੋਇਆ, ਪੂਰੇ ਗੁਰੂ ਦੀ ਕਿਰਪਾ ਨਾਲ ਮਿਲਦਾ, ਉਸ ਦੀ ਵਡਿਆਈ ਵਿਚ ਕਹੇ ਹਨ।
ਪੁੱਤਰ ਅਵਕਟ ਸਰਵਰ ਨਾਵੈ।
ਇੱਥੇ ਮਹਾਰਾਜ ਇਹ ਜਿਹੜਾ ਸ਼ਬਦ ਹੈ, ਸ਼ਾਇਦ ਮੇਰੇ ਖਿਆਲ ਵਿਚ ਅੱਗੇ ਜਾ ਕੇ ਇਹ ਭਰਤਰੀ ਜੋਗੀ ਨਾਲ ਗੱਲ ਕਰ ਰਹੇ ਨੇ। ਉੱਤਰ ਅਵਕਟ ਸਰਵਰ ਨਾਵੈ, ਉਹਨੂੰ ਉਪਦੇਸ਼ ਦੇ ਰਹੇ ਨੇ ਵੀ ਕਿਵੇਂ ਬੰਦਾ ਜਿਹੜਾ ਰੱਬ ਦੇ ਨਾਲ ਜੁੜੇਗਾ। ਉੱਤਰ ਅਵਕਟ, ਅਵਕਟ ਮੈਨੇ ਉੱਚਾ ਪਹਾੜ, ਤੇ ਇੱਥੇ ਅਵਘਟ ਮੈਨੇ ਹੈ ਹਉਮੈ ਦਾ ਪਹਾੜ। ਉੱਤਰ, ਉੱਤਰ ਮੈਨੇ ਉਹਦੇ ਤੋਂ ਉੱਤਰ ਕੇ, ਸਰਵਰ ਨਾਵੈ, ਸਰੋਵਰ ਮੈਨੇ ਸਰੋਵਰ ਨਾਵੈ ਜੇ ਇਸ਼ਨਾਨ ਕਰੇ। ਇਹ ਬਾਣੀ ਬਾਬੇ ਨਾਨਕ ਦੀ, ਹੁਣ ਥੋੜਾ ਜਿਹਾ ਠਹਿਰ ਕੇ ਆਪਾਂ ਨੂੰ ਚੱਲਣਾ ਪੈਣਾ। ਮਹਾਰਾਜ ਕਹਿੰਦੇ ਕਿ ਜੇ ਕੋਈ ਮਨੁੱਖ ਹੰਕਾਰ ਦੇ ਉੱਚੇ ਪਹਾੜ ਤੋਂ ਥੱਲੇ ਉੱਤਰ ਆਵੇ, ਨੀਵਾਂ ਆ ਜਾਏ, ਨਿਮਰਤਾ ਧਾਰਨ ਕਰ ਲਵੇ, ਤੇ ਸਰਵਰ ਗੁਰੂ ਕੇ ਸ਼ਬਦ ਦੇ ਸਰੋਵਰ ਦੇ ਵਿਚ ਨਹਾਵੇ, ਆਪਣੇ ਮਨ ਨੂੰ ਇਸ਼ਨਾਨ ਕਰਵਾਵੇ।
ਬਕੈ ਨਾ ਬੋਲੇ ਹਰ ਗੁਣ ਗਾਵੇ।
ਕਹਿੰਦੇ ਦੁਨੀਆਂ ਦੀਆਂ ਬਹੁਤੀਆਂ ਗੱਲਾਂ ਦੀ ਬਕਵਾਸ ਨਾ ਕਰੇ, ਬਕੈ ਬਹੁਤਾ ਨਾ ਬੋਲੇ, ਜਿਆਦਾ ਨਾ ਬੋਲੇ, ਲੋੜ ਵਾਸਤੇ ਬੋਲ ਲੈ, ਪਰ ਕੀ ਕਰੇ ਹਰ ਗੁਣ ਗਾਵੇ। ਇਹ ਜਿਹੜੀ ਰਸਨਾ ਮਿਲੀ ਨਾ, ਸਾਰਾ ਦਿਨ ਊਲਪ ਜਲੂਲ ਬੋਲਣ ਵਾਸਤੇ ਨਹੀਂ ਸੀ ਮਿਲੀ, ਹਰੀ ਦੇ ਗੁਣ ਗਾਵੇ, ਇਹ ਕੰਮ ਕਰੇ ਜੇ।
ਜਲਿਆ ਕਾਸੀ ਸੁਨ ਸਮਾਵੇ।
ਫਿਰ ਉਹ ਉੱਚੇ ਆਕਾਸ਼ ਵਿਚ ਚੜ ਜਾਏਗੀ ਸੁਲਤੀ। ਪਹਿਲਾਂ ਤੇ ਹੰਕਾਰ ਤੇ ਚੜੀ ਹੋਈ ਸੀ, ਉਥੋਂ ਥੱਲੇ ਆਈ, ਥੱਲੇ ਆਈ ਹੰਕਾਰ ਤੋਂ, ਗੁਰੂ ਕੇ ਸ਼ਬਦ ਵਿਚ ਆਈ, ਤੇ ਗੁਰੂ ਕੇ ਸ਼ਬਦ ਦੀ ਕਮਾਈ ਨਾਲ ਉਹ ਕਨਵਰਟ ਹੋ ਗਈ। ਜਿਵੇਂ ਪਾਣੀ ਨੂੰ ਸੂਰਜ ਜਿਹੜਾ ਉਹ ਆਪਣੀਆਂ ਕਿਰਨਾਂ ਦੇ ਰਾਹੀਂ ਖਿੱਚ ਕੇ ਆਕਾਸ਼ ਵਿਚ ਲੈ ਜਾਂਦਾ, ਬੱਦਲ ਬਣਾ ਦਿੰਦਾ, ਤੇ ਫਿਰ ਬੱਦਲ ਦਾ ਮੀਂਹ ਪੈਂਦਾ। ਇਸ ਤਰ੍ਹਾਂ ਜੀਵਨ ਦੀ ਸ਼ਕਤੀ ਪਹਿਲਾਂ ਹੰਕਾਰ ਤੋਂ ਉਤਰ ਕੇ ਥੱਲੇ ਆਵੇਗੀ ਸਰੀਰ ਦੇ ਵਿਚ, ਤੇ ਫਿਰ ਥੱਲੇ ਜਿਹੜੀ ਸ਼ਕਤੀ ਹੈ ਨਾ ਸਾਰੀ ਇਕੱਠੀ ਹੋਈ, ਜਿਹੜੀ ਜਿਹੜੀ ਕਾਮ ਦੀ ਵੀ ਸ਼ਕਤੀ ਵਿਚ ਹੀ ਆ ਗਈ, ਸਾਰੀ ਆ ਗਈ, ਉਹ ਗੁਰੂ ਕੇ ਸ਼ਬਦ ਦੇ ਨਾਲ ਉੱਚੀ ਉੱਠੇਗੀ। ਉੱਚੀ ਉੱਠ ਕੇ ਫਿਰ ਉਹਨੇ ਉੱਤੇ ਆਕਾਸ਼ ਮਤਲਬ ਸਿਰ ਵਿਚ ਜਾਣਾ ਦਸਮ ਦੁਆਰੇ ਦੇ ਵਿਚ, ਉਥੇ ਉਹਦਾ ਬੱਦਲ ਬਣ ਕੇ ਜਲ ਆਕਾਸ਼ੀ ਉੱਤੇ ਜਲ ਬਣ ਗਿਆ, ਉਤੋਂ ਮੀਂਹ ਪਏਗਾ ਫਿਰ ਸਾਰੇ ਸਰੀਰ ਦੇ ਰੋਮਾਂ ਦੇ ਉੱਤੇ, ਤੇ ਸਾਰਾ ਸਰੀਰ ਉਹਦਾ ਉਸ ਨਾਮ ਦੇ ਨਾਲ ਭਿੱਜ ਜਾਏਗਾ, ਤੇ ਸੁਨ ਸਮਾਵੈ, ਮਨ ਫਿਰ ਇੰਨੇ ਆਨੰਦ ਵਿਚ ਜਾਏਗਾ ਵੀ ਸੁਨ ਕੋਈ ਖਿਆਲ ਨਹੀਂ ਆਉਂਦਾ, ਉੱਥੇ ਇੱਕੋ ਨਾਮ ਦੀ ਆਵਾਜ਼ ਆਉਂਦੀ ਹੈ।
ਰਸ ਸਤ ਝੋਲ ਮਹਾਰਸ ਪਾਵੈ।
ਇਸ ਤਰ੍ਹਾਂ ਸਤ ਸੱਚੇ ਰਹਿਣ ਵਾਲੇ ਤੱਤ ਨਾਮ ਰਸ ਨੂੰ ਝੋਲ ਕੇ, ਯਾਨੀ ਕਿ ਸਰੀਰ ਦੇ ਵਿਚੋਂ ਕੱਢ ਕੇ, ਝੋਲ ਝੋਲ ਮੈਨੇ ਕਿਸੇ ਚੀਜ਼ ਦੇ ਵਿਚੋਂ ਜਾਲਾ ਪਰਾਂ ਕਰਕੇ ਵਿਚੋਂ ਸਾਫ ਪਾਣੀ ਪੀਣਾ। ਰਸ ਤੱਤ ਝੋਲ, ਝੋਲ ਮੈਨੇ ਹੁੰਦਾ ਜਿਵੇਂ ਪੁਰਾਣੇ ਸਮੇਂ ਵਿਚ ਪਾਣੀ ਤਲਾਬਾਂ ਵਿਚੋਂ ਲੋਕ ਪੀਂਦੇ ਸੀ, ਤੇ ਉਹ ਕੀ ਕਰਦੇ ਸੀ, ਜਦੋਂ ਪਾਣੀ ਪੀਣਾ ਹੁੰਦਾ ਸੀ ਤੇ ਉਤੋਂ ਉਤੋਂ ਪਾਣੀ ਇਸ ਤਰ੍ਹਾਂ ਪਾਸੇ ਕਰ ਦਿੰਦੇ ਸੀ ਤੇ ਵਿਚੋਂ ਬੁੱਕ ਭਰ ਕੇ ਪੀ ਲੈਂਦੇ ਸੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜੇ ਇਸ ਸਰੀਰ ਦੇ ਉੱਤੇ ਜਿਹੜਾ ਵਿਕਾਰਾਂ ਦਾ ਜਾਲਾ ਹੈ ਉਹਨਾਂ ਨੂੰ ਇਸ ਤਰ੍ਹਾਂ ਸੁਰਤੀ ਨਾਲ, ਗੁਰੂ ਦੀ ਕਿਰਪਾ ਨਾਲ, ਸ਼ਬਦ ਨਾਲ ਪਾਸੇ ਕਰਕੇ ਤੇ ਵਿਚੋਂ ਰਸ ਤੱਤ ਲਵੇ, ਜਿਹੜਾ ਅੰਦਰ ਨਾਮ ਦਾ ਰਸ ਹੈ, ਉਸ ਮਹਾਰਸ ਨੂੰ ਫਿਰ ਪ੍ਰਾਪਤ ਕਰ ਲੈਂਦਾ ਹੈ। ਮਹਾਰਾਜ ਭਰਥਰੀ ਨੂੰ ਉਪਦੇਸ਼ ਦਿੰਦੇ ਹਨ,
ਐਸਾ ਗਿਆਨ ਸੁਨੋ ਅਬ ਮੋਰੇ।
ਹੇ ਮੇਰੇ ਮਨ, ਤੂੰ ਇਸ ਤਰ੍ਹਾਂ ਦਾ ਗਿਆਨ ਸੁਣ, ਭਾਵ ਇਹ ਕੰਮ ਕਰਕੇ ਵੇਖ ਲੈ।
ਭਰਪੁਰ ਧਾਰ ਰਹਿਆ ਸਭ ਠੌਰੇ ਰਹਾਓ।
ਮਹਾਰਾਜ ਕਹਿੰਦੇ ਨੇ ਜੇ ਤੂੰ ਇਹ ਕੰਮ ਕਰੇਗਾ ਤੇ ਸਾਰੇ ਥਾਵਾਂ ਤੇ ਭਰਪੂਰ ਵਾਹਿਗੁਰੂ ਦੇ ਤੈਨੂੰ ਦੀਦਾਰ ਹੋਣਗੇ, ਕੋਈ ਥਾਂ ਐਸੀ ਨਹੀਂ ਹੋਵੇਗੀ ਜਿੱਥੇ ਉਹਦੇ ਦਰਸ਼ਨ ਨਹੀਂ ਹੋਣਗੇ।
ਸੱਚ ਬ੍ਰਤ ਨੇਮ ਨਾ ਕਾਲ ਸੰਤਾਵੈ।
ਜੇ ਸੱਚੇ ਨਾਮ ਦਾ ਵਰਤ ਕਰੇ, ਭਾਵ ਬੁਰਾਈਆਂ ਤੋਂ ਗੁਰੇਜ਼ ਕਰੇ, ਤੇ ਨੇਮ ਦੇ ਵਿਚ ਮਰਿਆਦਾ ਵਿਚ ਨਾਮ ਨਾਲ ਜੁੜੇ, ਤੇ ਉਹਨੂੰ ਫਿਰ ਕਾਲ ਨਹੀਂ ਸਤਾਉਂਦਾ, ਫਿਰ ਉਹਦੀ ਮੌਤ ਨਹੀਂ ਆਉਂਦੀ।
ਸਤਿਗੁਰ ਸ਼ਬਦ ਕ੍ਰੋਧ ਜਲਾਵੈ।
ਜਿਹੜੀ ਅੰਦਰ ਇੱਕ ਬੰਦੇ ਦੇ ਬਣੀ ਰਹਿੰਦੀ ਏ, ਉਹ ਸੰਤੁਸ਼ਟ ਨਹੀਂ ਹੁੰਦਾ, ਉਹਨੂੰ ਕਹਿੰਦੇ ਕ੍ਰੋਧ। ਕ੍ਰੋਧ ਦਾ ਅਰਥ ਹੀ ਹੈ ਵੀ ਬੰਦਾ ਸੰਤੁਸ਼ਟ ਨਹੀਂ ਹੈ ਇਸ ਕੰਮ ਤੋਂ, ਉਦੋਂ ਕ੍ਰੋਧ ਹੈ। ਕ੍ਰੋਧ ਦਾ ਅਰਥ ਜ਼ਰੂਰੀ ਇਹ ਨਹੀਂ ਕਿ ਬੰਦਾ ਲੜ ਪਿਆ ਤੇ ਉਹਨੇ ਭਾਂਡੇ ਚੁੱਕ ਕੇ ਵਗਾ ਦਿੱਤੇ ਤੇ ਕਈ ਵਾਰੀ ਹੋ ਹੀ ਜਾਂਦਾ ਘਰਾਂ ਵਿਚ ਛੋਟੀ ਜਿਹੀ ਗੱਲ ਤੋਂ ਥਾਲੀ ਪਰਾਂ ਵਗਾਉਂਦੇ ਚੁੱਕ ਕੇ ਰੋਟੀ ਖਾਂਦਿਆਂ ਖਾਂਦਿਆਂ ਉਹ ਨਹੀਂ ਇੱਥੇ ਕ੍ਰੋਧ ਕਹਿ ਰਿਹਾ ਇੱਥੇ ਕ੍ਰੋਧ ਦਾ ਮਤਲਬ ਇਹ ਵੀ ਕ੍ਰੋਧ ਛੋਟਾ ਛੋਟਾ ਹੁੰਦਾ ਪਹਿਲਾਂ ਫਿਰ ਵੱਡਾ ਬਾਅਦ ਵਿਚ ਬਣਦਾ ਉਹ ਐਕਸ਼ਨ ਹੁੰਦਾ ਉਹ ਕ੍ਰੋਧ ਨਹੀਂ ਹੁੰਦਾ ਕ੍ਰੋਧ ਦਾ ਮਤਲਬ ਹੈ ਅੰਦਰ ਅਸੀਂ ਕਿਸੇ ਚੀਜ਼ ਨਾਲ ਸਹਿਮਤ ਨਹੀਂ ਮੰਨ ਲਓ ਕੋਈ ਵੀ ਚੀਜ਼ ਜੀਵਨ ਵਿਚ ਜੀਵਨ ਜਿਵੇਂ ਚੱਲ ਰਿਹਾ ਜਦੋਂ ਉਹਦੇ ਨਾਲ ਆਪਾਂ ਸੰਤੁਸ਼ਟ ਨਹੀਂ ਹੁੰਦੇ ਤੇ ਉਹ ਅੰਦਰ ਇੱਕ ਕ੍ਰੋਧ ਦਾ ਬੀਜ ਸ਼ੁਰੂ ਹੁੰਦਾ ਉਥੋਂ ਕ੍ਰੋਧ ਸ਼ੁਰੂ ਹੁੰਦਾ ਤੇ ਸਤਿਗੁਰੂ ਦੇ ਸ਼ਬਦ ਦੇ ਨਾਲ ਸ਼ਾਂਤੀ ਆਉਂਦੀ ਧੀਰਜ ਮਿਲਦਾ ਟਿਕਾਅ ਮਿਲਦਾ ਤੇ ਗੁਰੂ ਕੇ ਸ਼ਬਦ ਦੇ ਨਾਲ ਕ੍ਰੋਧ ਨੂੰ ਜਲਾ ਦਿੰਦਾ ਹੈ ਗੁਰਮੁਖ ਖਤਮ ਕਰ ਦਿੰਦਾ ਹੈ
ਗਗਨ ਨਿਵਾਸ ਸਮਾਧ ਲਗਾਵੇ
ਤੇ ਗਗਨ ਉੱਚੀ ਅਵਸਥਾ ਵਿਚ ਸ਼ਬਦ ਵਿਚ ਸੁਰਤੀ ਜੋੜ ਕੇ ਦਸਮ ਟਿਕਾਣੇ ਦੇ ਉੱਤੇ ਆਪਣੀ ਸਮਾਧੀ ਲਾ ਕੇ ਰੱਖਦਾ ਹੈ
ਪਾਰਸ ਪਰਸ ਪਰਮ ਪਦ ਪਾਵੇ
ਇਸ ਤਰ੍ਹਾਂ ਪੂਰੇ ਗੁਰੂ ਪਾਰਸ ਗੁਰਬਾਣੀ ਨੂੰ ਪਰਸ ਕੇ ਸੁਰਤੀ ਨਾਲ ਜੋੜ ਕੇ ਉੱਚੀ ਅਵਸਥਾ ਪਰਮ ਪਦਵੀ ਮਿਲ ਜਾਂਦੀ ਹੈ
ਸੱਚ ਮਨ ਕਾਰਨ ਤਤ ਬਿਲੋਵੇ
ਕਹਿਣ ਲੱਗੇ ਜੇ ਕੋਈ ਮਨੁੱਖ ਸੱਚ ਨੂੰ ਪ੍ਰਾਪਤ ਕਰਨ ਦੇ ਕਾਰਨ ਹੋਵੇ ਉਹਦਾ ਧਰਮੀ ਬਣਨ ਦਾ ਐਵੇਂ ਨਾ ਸਾਡੇ ਵਾਂਗੂ ਕੱਪੜੇ ਪਾ ਕੇ ਬੈਠਾ ਹੋਵੇ ਉਹਦਾ ਕਾਰਨ ਹੋਵੇ ਵੀ ਮਨ ਦੇ ਵਿਚ ਸੱਚ ਨੂੰ ਪ੍ਰਗਟ ਕਰਨਾ ਸੱਚੇ ਨਾਮ ਨੂੰ ਤਤ ਬਿਲੋਵੇ ਤੇ ਨਾਮ ਦੇ ਤਤ ਨੂੰ ਗੁਰੂ ਕੇ ਉਪਦੇਸ਼ ਨੂੰ ਅੰਦਰ ਰਿੜਕਦਾ ਰਵੇ ਜੀ
ਸੁਭਾਰ ਸਰਵਰ ਮੈਲ ਨਾ ਧੋਵੇ
ਇਸ ਤਰ੍ਹਾਂ ਸੁਭਾਰ ਸਰਵਰ ਉਹਨੂੰ ਗੁਰੂ ਦੇ ਸ਼ਬਦ ਦਾ ਗੁਰੂ ਦੇ ਗਿਆਨ ਦਾ ਭਰਿਆ ਹੋਇਆ ਸਰੋਵਰ ਮਿਲ ਜਾਂਦਾ ਤੇ ਫਿਰ ਅੰਦਰ ਉਹ ਮੈਲ ਨਹੀਂ ਟਿਕਣ ਦਿੰਦਾ ਮੈਲ ਨਾ ਇੱਥੇ ਵਿਸ਼ਰਾਮ ਹੈ ਧੋਵੇ ਵੱਖਰਾ ਉਹਨੂੰ ਧੋ ਲੈਂਦਾ ਹੈ ਮੈਲ ਨੂੰ ਸਾਰੀ ਨੂੰ
ਜੈਸੋ ਰਾਤਾ ਤੈਸੋ ਹੋਵੇ
ਤੇ ਜਿਵੇਂ ਦੇ ਪਰਮੇਸ਼ਰ ਦੇ ਨਾਲ ਉਹ ਰਚਿਆ ਹੁੰਦਾ ਉਹਦੇ ਨਾਲ ਪ੍ਰੇਮ ਕਰਦਾ ਉਵੇਂ ਦਾ ਹੀ ਹੋ ਜਾਂਦਾ ਹੈ ਜੀ
ਆਪੇ ਕਰਤਾ ਕਰੇ ਸੋ ਹੋਵੇ
ਕਹਿੰਦੇ ਨੇ ਜਿਵੇਂ ਆਪੇ ਕਰਤਾ ਕਰਦਾ ਇਹ ਸਾਰਾ ਕੁਝ ਉੱਤੇ ਥੋੜਾ ਜਿਹਾ ਵਿੱਚ ਕਿਹਾ ਗਿਆ ਵੀ ਉਦਮ ਕਰਦਾ ਬੰਦਾ ਉਹ ਇਸ ਤਰ੍ਹਾਂ ਕਰਦਾ ਪਰ ਹੁਣ ਮਹਾਰਾਜ ਨੇ ਗੁਰਮਤਿ ਦਾ ਸਿਧਾਂਤ ਦਿੱਤਾ ਵੀ ਕਰਕੇ ਉਦਮ ਜਿਹੜਾ ਗੁਰੂ ਨੇ ਕਰਾਇਆ ਤੇ ਬਾਅਦ ਵਿਚ ਕਵੇ ਕਰਤਾ ਤੂੰ ਹੀ ਸਭ ਕੁਝ ਮੈਂ ਨੀ ਕੁਝ ਕਰਨ ਵਾਲਾ ਤੂੰ ਹੀ ਕੀਤਾ ਕਰੇ ਸੋ ਹੋਵੇ ਇਹ ਸਾਡੀ ਕੋਈ ਉਦਮ ਨਹੀਂ ਸਿਆਣਪ ਨੇ ਚਤਰਾਈ ਨਹੀਂ ਮਹਾਰਾਜ ਆਪ ਹੀ ਸਭ ਕੁਝ ਵਰਤਦੇ ਹੋ
ਗੁਰ ਹਿਵ ਸੀਤਲ ਅਗਨ ਬੁਝਾਵੇ
ਗੁਰੂ ਬਰਫ਼ ਦਾ ਹਿਵ ਮੈਨੇ ਬਰਫ਼ ਇੰਨਾ ਠੰਡਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਇੰਨੇ ਠੰਡੇ ਨੇ ਕਿ ਜਿਹਦੇ ਵਿਚ ਵਸ ਜਾਂਦੀ ਹੈ ਉਹਦੀ ਅਗਨ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ
ਸੇਵਾ ਸੁਰਤ ਵਿਭੂਤ ਚੜਾਵੇ
ਅਕਾਲ ਪੁਰਖ ਦੀ ਸੇਵਾ ਸੁਰਤੀ ਸ਼ਬਦ ਵਿਚ ਜੋੜ ਕੇ ਕਰਨੀ ਇਸ ਤਰ੍ਹਾਂ ਨਾਮ ਜਪਣਾ ਨਿਤਨੇਮ ਕਰਨਾ ਸੇਵਾ ਕਰਨੀ ਇਹ ਜਿਹੜੀ ਵਿਭੂਤ ਇਹ ਸਵਾਹ ਜਿਹੜੀ ਜੀਵਨ ਦੇ ਵਿਚ ਮਲ ਲਵੇ
ਦਰਸ਼ਨ ਆਪ ਸਹਿਜ ਕਰ ਆਵੇ
ਆਪਣੇ ਆਪ ਦੇ ਦਰਸ਼ਨ ਕਰੇ ਮੈਂ ਕੌਣ ਆ ਮੈਂ ਕਿਵੇਂ ਦਾ ਹਾਂ ਇਸ ਤਰ੍ਹਾਂ ਸਹਿਜ ਅਵਸਥਾ ਵਿਚ ਟਿਕ ਜਾਵੇ ਜੀ
ਨਿਰਮਲ ਬਾਣੀ ਨਾਦ ਵਜਾਵੇ
ਉਸ ਥਾਂ ਤੇ ਜਾ ਕੇ ਫਿਰ ਇਕ ਮੈਲ ਰਹਿਤ ਬਾਣੀ ਦਾ ਨਾਦ ਵੱਜਦਾ ਅਨਹਦ ਨਾਦ ਉਥੇ ਵੱਜ ਜਾਂਦਾ ਹੈ
ਅੰਤਰ ਗਿਆਨ ਮਹਾਰਸ ਸਾਰਾ
ਮਹਾਰਾਜ ਕਹਿੰਦੇ ਨੇ ਅੰਦਰ ਗੁਰੂ ਦਾ ਦਿੱਤਾ ਹੋਇਆ ਗਿਆਨ ਤੇ ਉਹਦਾ ਮਹਾਰਸ ਸ੍ਰੇਸ਼ਟ ਸਭ ਤੋਂ ਵੱਡਾ ਰਸ ਗੁਰਮੁਖ ਵਿਚ ਹੁੰਦਾ ਹੈ
ਤੀਰਥ ਮੱਜਨ ਗੁਰ ਵਿਚਾਰਾ
ਗੁਰੂ ਕੀ ਦਿੱਤੀ ਹੋਈ ਮਤ ਦੀ ਵਿਚਾਰ ਕਰਨੀ ਗੁਰੂ ਕੀ ਬਾਣੀ ਦੀ ਵਿਚਾਰ ਕਰਨੀ ਉਹ ਤੀਰਥ ਤੇ ਇਸ਼ਨਾਨ ਕਰਦਾ ਹੈ ਮਨੁਆ
ਅੰਤਰ ਪੂਜਾ ਥਾਨ ਮੁਰਾਰਾ
ਜੇ ਗੁਰੂ ਕੇ ਸ਼ਬਦ ਦੇ ਰਾਹੀਂ ਸੁਰਤੀ ਅੰਦਰ ਨੂੰ ਜਿਹੜਾ ਮੂੰਹ ਕਰ ਲਵੇ ਤੇ ਅੰਦਰ ਇਕ ਪੂਜਾ ਆਪੇ ਕੋ ਆਪੇ ਆਪੇ ਉਦੇਸ਼ ਆਪਣੇ ਆਪ ਦੀ ਆਪ ਪੂਜਾ ਪਰਮੇਸ਼ਰ ਦੀ ਪੂਜਾ ਹੈ ਉਹ ਥਾਨ ਹੈ ਮੁਰਾਰ ਪਰਮੇਸ਼ਰ ਦਾ
ਜੋਤੀ ਜੋਤ ਮਿਲਾਵਣ ਹਾਰਾ
ਉਹ ਜਿਹੜਾ ਪੂਜਾ ਦਾ ਥਾਂ ਹੈ ਨਾ ਉਥੇ ਜੋਤੀ ਵਿਚ ਜੋਤ ਮਿਲਦੀ ਹੈ ਭਾਵ ਪਾਰ ਬ੍ਰਹਮ ਵਿਚ ਬ੍ਰਹਮ ਮਿਲਦਾ ਹੈ ਜੀਵ ਤਤ ਜਿਹੜਾ ਪਰਮੇਸ਼ਰ ਵਿਚ ਮਿਲ ਜਾਂਦਾ ਹੈ
ਰਸ ਰਸਿਆ ਮਤ ਇਕ ਹੈ ਪਾਏ
ਇਸ ਤਰ੍ਹਾਂ ਰਸ ਰਸੇ ਰਹਿੰਦਾ ਸਾਰਾ ਦਿਨ ਉਹਦਾ ਸਰੀਰ ਤੇ ਮਨ ਹਰ ਇਕ ਚੀਜ਼ ਰਸ ਵਿਚ ਭਰੀ ਰਹਿੰਦੀ ਹੈ ਤੇ ਮਤ ਦੇ ਵਿਚ ਇਕੋ ਹੀ ਭਾਵਨਾ ਪਿਆਰ ਚੱਲਦਾ ਰਹਿੰਦਾ ਹੈ
ਤਖ਼ਤ ਨਿਵਾਸੀ ਪੰਚ ਸਮਾਏ
ਉਹਦੀ ਸੁਰਤੀ ਆਪਣੇ ਨਿੱਜੀ ਘਰ ਆਸਨ ਤੇ ਅਡੋਲ ਟਿਕ ਜਾਂਦੀ ਆਸਨ ਤੇ ਸ਼ਬਦ ਵਿਚ ਸੁਰਤੀ ਟਿਕੀ ਰਹਿੰਦੀ ਤੇ ਪੰਚ ਸਮਾਏ ਜਿਹੜੇ ਪੰਜ ਗਿਆਨ ਇੰਦਰੇ ਭਟਕਦੇ ਸਨ ਪਹਿਲਾਂ, ਪੰਜ ਨੌ ਦੁਆਰਿਆਂ ਦਸਾਂ ਦੁਆਰਿਆਂ ਨੌਵਾਂ ਦੇ ਵਿੱਚ ਉਹ ਸਮਾਏ ਸਾਰੇ ਉਸ ਸ਼ਬਦ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ।
ਕਾਰ ਕਮਾਈ ਖਸਮ ਰਜਾਏ,
ਇਹ ਦਾਤ ਤਾਂ ਮਿਲੀ ਏ ਗੁਰਮੁਖ ਨੂੰ, ਉਹਨੇ ਖਸਮ ਦੀ ਰਜਾ ਵਿਚ ਰਹਿ ਕੇ, ਗੁਰੂ ਦੇ ਹੁਕਮ ਵਿਚ ਰਹਿ ਕੇ, ਗੁਰਸਿੱਖੀ ਦੀ ਕਾਰ ਕੇ ਕਮਾਈ ਹੈ ਦੀ।
ਅਵਗਤ ਨਾਥ ਨਾ ਲਖਿਆ ਜਾਏ,
ਪਰਮੇਸ਼ਰ ਵਾਹਿਗੁਰੂ ਅਦ੍ਰਿਸ਼ਟ ਹੈ, ਦਿਸਦਾ ਨਹੀਂ, ਨਾਥ ਏ ਸਾਰਿਆਂ ਦਾ ਮਾਲਕ, ਉਹਨੂੰ ਵੇਖਿਆ ਨਹੀਂ ਜਾ ਸਕਦਾ।
ਜਲ ਮਹਿ ਉਪਜ ਜਲ ਤੇ ਦੂਰ,
ਜੇ ਕਿਸੇ ਬੰਦੇ ਤੇ ਇਹ ਕਿਰਪਾ ਹੋ ਜਾਏ ਕਿ ਜਲ ਮੈਂ ਉਪਜੈ ਜਲ ਤੇ ਦੂਰ, ਜਿਵੇਂ ਕਮਲ ਦਾ ਫੁੱਲ ਉਗਦਾ ਪਾਣੀ ਵਿਚ ਪਰ ਪਾਣੀ ਤੋਂ ਦੂਰ ਵੱਖਰਾ ਰਹਿੰਦਾ, ਪਾਣੀ ਵਿਚ ਭਿੱਜਦਾ ਨਹੀਂ, ਜਿਵੇਂ ਮੁਰਗਾਬੀ ਪਾਣੀ ਦੇ ਵਿਚ ਰਹਿੰਦੀ ਪਰ ਉਹਦੇ ਖੰਭ ਪਾਣੀ ਵਿਚ ਭਿੱਜਦੇ ਨਹੀਂ, ਜਿਵੇਂ ਸੂਰਜ ਆਕਾਸ਼ ਤੋਂ ਪਾਣੀ ਦੇ ਵਿਚ ਚਮਕਦਾ ਤੇ ਉਹਦਾ ਪਰਛਾਵਾਂ ਪੈਂਦਾ ਪਰ ਸੂਰਜ ਪਾਣੀ ਵਿਚ ਨਹੀਂ, ਵਿਚ ਵੀ ਏ ਤੇ ਵੱਖਰਾ ਵੀ ਹੈ, ਜਿਵੇਂ ਚੰਦਰਮਾ ਆਕਾਸ਼ ਵਿਚ ਚਮਕਦਾ ਪਰ ਉਹਦੀ ਚਾਨਣੀ ਪਾਣੀ ਵਿਚ ਵੀ ਹੁੰਦੀ ਹੈ। ਇਸ ਤਰ੍ਹਾਂ ਜਦੋਂ ਕਿਸੇ ਦੀ ਸੁਰਤੀ ਇੰਨੀ ਉੱਚੀ ਚੜ ਜਾਂਦੀ ਏ ਕਿ ਉਹ ਰਹਿੰਦਾ ਸਰੀਰ ਦੇ ਵਿਚ ਵੀ, ਸਰੀਰ ਵਿਚ ਕੇਵਲ ਉਹਦੀ ਸੁਰਤੀ ਦਾ ਪਰਛਾਵਾਂ ਰਹਿ ਜਾਂਦਾ, ਸਰੀਰ ਤੋਂ ਉੱਚਾ ਉੱਠ ਜਾਂਦਾ, ਸੰਸਾਰ ਤੋਂ ਉੱਚੀ ਥਾਂ ਤੇ ਨਿਵਾਸ ਕਰਦਾ, ਉਹਨੂੰ ਮਹਾਰਾਜ ਕਹਿੰਦੇ ਜਲ ਮੈਂ ਉਪਜੈ, ਰਹਿੰਦਾ ਜਲ ਦੇ ਵਿਚ ਹੀ ਭਾਵ ਮਾਇਆ ਦੇ ਵਿਚ, ਪਰ ਜਲ ਤੇ ਦੂਰ ਮਾਇਆ ਤੋਂ ਦੂਰ ਰਹਿੰਦਾ ਹੈ।
ਜਲ ਮਹਿ ਜੋਤ ਰਹਿਆ ਭਰਪੂਰ,
ਪਰ ਉਹਦੀ ਜਿਹੜੀ ਲਿਸ਼ਕ ਹੈ ਉਹਦਾ ਜਿਹੜਾ ਪ੍ਰਭਾਵ ਹੈ ਉਹਦੇ ਸਰੀਰ ਵਿਚੋਂ ਵੀ ਦਿਸਦਾ, ਉਹਦੇ ਹਰ ਇੱਕ ਕਰਮ ਦੇ ਵਿਚੋਂ ਉਹਦਾ ਜਿਹੜਾ ਨਾਮ ਦਾ ਪ੍ਰਕਾਸ਼ ਨਜ਼ਰ ਆਉਂਦਾ ਹੈ।
ਕਿਸ ਨੇੜੇ ਕਿਸ ਆਖਾ ਦੂਰ,
ਮਹਾਰਾਜ ਕਹਿਣ ਲੱਗੇ ਭਾਈ ਤੁਹਾਨੂੰ ਕਿਵੇਂ ਦੱਸਾਂ ਬਈ ਉਹ ਪਰਮਾਤਮਾ ਦਾ ਜਿਹੜਾ ਸੇਵਕ ਹੈ ਉਹ ਦੁਨੀਆਂ ਦੇ ਨੇੜੇ ਹੈ ਕਿ ਦੂਰ ਹੈ, ਉਹ ਨੇੜੇ ਵੀ ਹੈ ਤੇ ਦੂਰ ਵੀ ਹੈ, ਵਿਚ ਵੀ ਹੈ ਤੇ ਵੱਖਰਾ ਵੀ ਹੈ, ਦੋਵਾਂ ਅਵਸਥਾ ਵਿਚ ਰਹਿੰਦਾ ਹੈ।
ਨਿੱਧ ਗੁਣ ਗਾਵਾ ਦੇਖ ਹਦੂਰ,
ਉਹਦੀ ਇੱਕੋ ਇੱਛਾ ਬਣੀ ਰਹਿੰਦੀ ਹੈ ਕਿ ਪਰਮਾਤਮਾ ਦਾ ਖਜ਼ਾਨਾ ਨਾਮ ਜਿਹੜਾ ਹੈ ਉਹਨੂੰ ਗਾਵਾਂ ਨੇੜੇ ਵੇਖ ਕੇ ਉਹਦੀ ਹਜ਼ੂਰੀ ਵਿਚ ਰਵਾਂ।
ਅੰਤਰ ਬਾਹਰ ਅਵਰ ਨਾ ਕੋਏ,
ਉਹਨੂੰ ਪਤਾ ਲੱਗ ਜਾਂਦਾ ਸਰੀਰ ਦੇ ਅੰਦਰ ਵੀ ਉਹੀ ਏ ਤੇ ਬਾਹਰ ਵੀ ਉਹ ਹੈ, ਸਰਬ ਵਿਆਪਕ ਹੈ ਵਾਹਿਗੁਰੂ।
ਜੋ ਤਿਸ ਭਾਵੈ ਸੋ ਫੁਨ ਹੋਏ,
ਜੋ ਉਸ ਨੂੰ ਚੰਗਾ ਲੱਗਦਾ ਉਹੀ ਹੁੰਦਾ ਹੈ, ਉਹੀ ਵਰਤ ਰਿਹਾ ਹੈ।
ਸੁਣ ਭਰਥਰ ਨਾਨਕ ਕਹਿ ਵਿਚਾਰ,
ਇੱਥੇ ਮਹਾਰਾਜ ਕਹਿੰਦੇ ਨੇ ਹੇ ਭਰਥਰੀ ਜੋਗੀ ਜੀ ਸੁਣੋ, ਸੁਣ ਭਰਥਰ, ਹੇ ਭਰਥਰੀ ਸੁਣ, ਨਾਨਕ ਇਹ ਵਿਚਾਰ ਕਹਿੰਦਾ ਹੈ, ਗੁਰੂ ਸਾਹਿਬ ਇਹ ਵਿਚਾਰ ਕਰਦੇ ਹਨ।
ਨਿਰਮਲ ਨਾਮ ਮੇਰਾ ਆਧਾਰ,
ਕਹਿੰਦੇ ਆ ਉੱਤੇ ਜੋ ਕੁਝ ਤੈਨੂੰ ਦੱਸਿਆ ਨਾ ਸਾਰਾ ਨਾਮ ਦੇ ਆਸਰੇ ਤੇ ਹੁੰਦਾ ਹੈ, ਪਰਮੇਸ਼ਰ ਦੇ ਸ਼ਬਦ ਦੇ ਗਿਆਨ ਕਰਕੇ ਹੁੰਦਾ ਹੈ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਵਿੱਚ ਫਿਰ ਗੁਰੂ ਸਾਹਿਬ ਪਹਿਲੇ ਪਾਤਸ਼ਾਹ ਜੀ ਕਹਿੰਦੇ,
ਸਭ ਜਪ ਸਭ ਤਪ ਸਭ ਚਤੁਰਾਈ,
ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਹੁਣ ਥੋੜਾ ਜਿਹਾ ਇੱਕ ਵਿਸ਼ਾ ਲੈਣਗੇ, ਜਿਹਦੇ ਵਿੱਚ ਇੱਕ ਜਪੀ ਤਪੀ ਬੰਦੇ ਦੀ, ਧਰਮੀ ਬੰਦੇ ਦੀ ਅਵਸਥਾ ਦੱਸੀ ਵੀ ਉਹ ਕਾਮਯਾਬ ਕਿਉਂ ਨਹੀਂ ਹੁੰਦਾ, ਪਾਠ ਬੜੇ ਕਰਦਾ, ਜਪ ਤਪ ਵੀ ਕਰਦਾ, ਹੁਣ ਪਾਠ ਕਰਨਾ ਤੇ ਮਾੜਾ ਨਹੀਂ ਨਾ, ਜਪ ਤਪ ਕਰਨਾ ਵੀ ਮਾੜਾ ਨਹੀਂ, ਪਰ ਉਹ ਹੋਰ ਕੀ ਕਰਦਾ ਜਿਹਦੇ ਕਰਕੇ ਉਹਨੂੰ ਕਾਮਯਾਬੀ ਨਹੀਂ ਮਿਲਦੀ, ਉਹ ਸਾਡੀਆਂ ਜਿਹੜੀਆਂ ਕਮਜ਼ੋਰੀਆਂ ਨੇ ਅਸੀਂ ਵੀ ਇਸ ਤਰ੍ਹਾਂ ਕਰਨੇ ਆ, ਕਹਿੰਦੇ ਆ ਜੀ ਪਾਠ ਇੰਨਾ ਕਰੀਦਾ, ਇੰਨੇ ਘੰਟੇ ਕਰੀਦਾ, ਫਿਰ ਕਹਿੰਦੇ ਹੁੰਦਾ ਨਹੀਂ ਕੁਝ, ਉਹ ਗੱਲ ਸਾਰੀ ਦੱਸਣਗੇ ਇਹਦੇ ਸ਼ਬਦ ਦੇ ਵਿੱਚ ਕਿ ਪਾਠ ਜਪ ਤਪ ਜਾਂ ਹੋਰ ਕੁਝ ਕਰਨ ਤੋਂ ਬਾਅਦ ਵੀ ਕੋਈ ਗੱਲ ਕਿਉਂ ਨਹੀਂ ਬਣਦੀ, ਉਹਦਾ ਕਾਰਨ ਮਹਾਰਾਜ ਦੱਸਦੇ ਹਨ, ਸਭ ਜਪ ਸਾਰੇ ਜਪ ਤਪ ਕਰਦਾ, ਸਭ ਤਪ ਸਾਰੇ ਤਪ ਵੀ ਕਰਦਾ, ਸਭ ਚਤੁਰਾਈ ਬੜੀਆਂ ਚਲਾਕੀਆਂ ਵੀ ਵਰਤਦਾ ਵੀ ਰੱਬ ਨੂੰ ਵੇੜ ਹੀ ਲਵਾਂ, ਨਿਕਲ ਨਹੀਂ ਦੇਣਾ, ਪਰ ਮਹਾਰਾਜ ਕਹਿੰਦੇ ਚਲਾਕੀਆਂ ਨਾਲ ਥੋੜੀ ਬਸ ਵਿੱਚ ਆਉਂਦਾ, ਤੂੰ ਉਹਨੂੰ ਸਮਰਪਿਤ ਹੋਣਾ ਸੀ ਜਾਂ ਉਹਨੂੰ ਕਾਬੂ ਕਰਨਾ ਸੀ, ਤੂੰ ਉਹਦੀ ਰੱਸੀ ਆਪਣੇ ਗਲ ਵਿਚ ਆਪਣੇ ਹੱਥਾਂ ਵਿਚ ਪਾ ਕੇ ਰੱਸੀ ਉਹਦੇ ਹੱਥ ਵਿਚ ਫੜਾ ਦੇਣੀ ਸੀ ਵੀ ਜਿੱਥੇ ਮਹਾਰਾਜ ਤੁਸੀਂ ਲਿਜਾਣਾ ਲੈ ਜਾਓ, ਆ ਪਰਨਾ ਜਿਹੜਾ ਗਲ ਵਿਚ ਪਾਈਦਾ ਤਾਂ ਹੀ ਪਾਈਦਾ ਹਜੂਰੀਆ, ਵੀ ਜਿੱਥੇ ਤੁਸੀਂ ਲਿਜਾਣਾ ਲੈ ਜਾਓ, ਸਾਡੀ ਕੋਈ ਚਤੁਰਾਈ ਨਹੀਂ, ਜਪ ਤਪ ਕਰਨਾ ਜ਼ਰੂਰੀ ਏ ਪਰ ਚਤੁਰਾਈ ਨਾਲ ਨਹੀਂ ਉਹ ਕਾਬੂ ਹੁੰਦਾ, ਮਹਾਰਾਜ ਕਹਿੰਦੇ ਸਭ ਜਪ ਸਭ ਤਪ ਸਭ ਚਤੁਰਾਈ, ਸਾਰੇ ਜਪ ਵੀ ਕਰਦਾ ਤਪ ਵੀ ਕਰਦਾ ਪਰ ਗੁਰੂ ਨਾਲ ਚਲਾਕੀਆਂ ਵੀ ਕਰਦਾ ਹੈ, ਸਮਰਪਿਤ ਨਹੀਂ ਹੁੰਦਾ।
ਉਜੜ ਭਰਮੈ ਰਾਹੇ ਨਾ ਪਾਈ,
ਉਹ ਮਨ ਦੇ ਭੁਲੇਖਿਆਂ ਦੇ ਵਿਚ ਉਜਾੜ ਵਿਚ ਹੀ ਭਰਮ ਜਾਂਦਾ, ਭਟਕ ਜਾਂਦਾ ਹੈ, ਉਹਨੂੰ ਗੁਰੂ ਕੇ ਸ਼ਬਦ ਦਾ ਰਸਤਾ ਨਹੀਂ ਮਿਲਦਾ।
ਬਿਨ ਬੂਝੇ ਕੋ ਥਾਏ ਨਾ ਪਾਈ,
ਇਸ ਗੱਲ ਨੂੰ ਬੁੱਝਣ ਤੋਂ ਬਿਨਾਂ ਕੋਈ ਵੀ ਕੀਤੀ ਹੋਈ ਕਮਾਈ ਥਾਏ ਨਹੀਂ ਪੈਂਦੀ ਕਿ ਅਕਾਲ ਪੁਰਖ ਗੁਰੂ ਆਪ ਹੀ ਕਿਰਪਾ ਕਰਦਾ, ਆਪ ਵਰਤਦਾ। ਇਹ ਜਿਹੜਾ ਸੈਂਟਰ ਪੁਆਇੰਟ ਸਮਝ ਆਉਣਾ ਬੜਾ ਔਖਾ ਹੈ ਕਿ ਕਰਨਾ ਸਿੱਖ ਨੇ ਪਰ ਅੰਦਰ ਇੱਕ ਥਾਂ ਹੈ ਜਿੱਥੇ ਇਹ ਕਹਿਣਾ ਵੀ ਆਪ ਨਹੀਂ ਕੀਤਾ, ਆਪ ਕਰਨਾ ਹੀ ਨਹੀਂ, ਕਰਾ ਰਿਹਾ ਪਰਮੇਸ਼ਰ। ਇਹ ਨਾ ਬੁੱਝਣ ਕਰਕੇ ਕਮਾਈ ਥਾਏ ਨਹੀਂ ਪੈਂਦੀ।
ਨਾਮ ਵੀ ਹੁਣ ਮਾਥੇ ਛਾਈ,
ਇਸ ਤਰ੍ਹਾਂ ਨਾਮ ਦੇ ਵਿਚ ਜੁੜਨ ਤੋਂ ਬਿਨਾਂ, ਨਾਮ ਲਫ਼ਜ਼ ਦਾ ਅਰਥ ਨਾਮ ਉਚਾਰਨਾ ਵੀ ਏ ਤੇ ਨਾਮ ਦੇ ਅਰਥ ਬਣਦੇ ਨੇ ਨਾ ਮੈਂ ਨਹੀਂ ਕੀਤਾ, ਇਹਨੂੰ ਨਾਮ ਕਹਿੰਦੇ ਨੇ। ਕਰਨਾ, ਜਪ ਤਪ ਕਰਨਾ, ਪਾਠ ਕਰਨਾ, ਸਿਮਰਨ ਕਰਨਾ, ਪਰ ਨਾ ਮੈਂ ਨਹੀਂ ਕੀਤਾ, ਉਹਦੇ ਤੋਂ ਵੀ ਹੋਣੇ ਭਾਵ ਨਿਮਰਤਾ ਤੋਂ ਵੀ ਹੋਣੇ। ਨਿਮਰਤਾ ਵੀ ਇਹ ਲਫ਼ਜ਼ ਨਿਮਰਤਾ, ਉਹ ਵੀ ਨਮ ਤੋਂ ਹੀ ਬਣਦਾ, ਨਮ ਤੇ ਨਮੀ ਦਾ ਮਤਲਬ ਵੀ ਨਿਮਰਤਾ ਹੈ, ਧੀਰਜ ਹੈ। ਇਸ ਤਰ੍ਹਾਂ ਨਿਮਰਤਾ ਤੋਂ ਬਿਨਾਂ ਮਾਥੇ ਛਾਈ, ਮੱਥੇ ਤੇ ਸੁਭਾਅ ਪੈਂਦੀ ਹੈ।
ਆਚ ਧਣੀ ਜਗ ਆਏ ਬਿਨਾਸਾ,
ਇਸ ਜਗਤ ਵਿਚ ਆ ਕੇ ਸੱਚੇ ਧਣੀ ਦੇ ਪਰਮੇਸ਼ਰ ਦੇ ਬਣਾਏ ਹੋਏ ਜਗਤ ਦੇ ਵਿਚ ਇਸ ਤਰ੍ਹਾਂ ਗੁਰੂ ਦੇ ਦੱਸੇ ਸਿੱਧੇ ਮਾਰਗ ਤੋਂ ਬਿਨਾਂ ਜਿਹੜਾ ਜਗਤ ਹੈ ਆ ਕੇ ਆਪਣਾ ਵਿਨਾਸ਼ ਕਰ ਲੈਂਦਾ, ਬਰਬਾਦੀ ਕਰ ਲੈਂਦਾ ਨਾਮ ਤੋਂ ਬਿਨਾਂ।
ਛੂਟਸ ਪ੍ਰਾਣੀ ਗੁਰਮੁਖ ਦਾਸਾ ਰਹਾਓ,
ਮਹਾਰਾਜ ਕਹਿੰਦੇ ਪ੍ਰਾਣੀ ਛੁੱਟ ਸਕਦਾ ਇੱਕੋ ਹੀ ਤਰੀਕੇ ਦੇ ਨਾਲ, ਜੇ ਗੁਰਮੁਖ ਬਣ ਕੇ ਦਾਸ ਬਣ ਜਾਏ ਪੂਰੇ ਗੁਰੂ ਦਾ, ਗੁਰੂ ਦਾ ਦਾਸ ਬਣ ਜਾਵੇ।
ਜਗ ਮੋਹੇ ਬਾਧਾ ਬਹੁਤੀ ਆਸਾ,
ਇਹ ਸੰਸਾਰ ਕਿਉਂ ਨਹੀਂ ਕਾਮਯਾਬ ਹੁੰਦਾ, ਜਪ ਤਪ ਵੀ ਕਰਦਾ, ਸਾਰਾ ਜਵਾਬ ਦੇਣਗੇ ਮਹਾਰਾਜ ਦੇ। ਕਹਿੰਦੇ ਜਗ ਮੋਹੇ ਬਾਧਾ, ਇਹਨੂੰ ਦੁਨੀਆਂ ਦਾ ਬੜਾ ਹੀ ਮੋਹ ਹੈ, ਪਰਿਵਾਰ ਦਾ, ਪਦਾਰਥਾਂ ਦਾ, ਉਹ ਮੋਹ ਵੀ ਬੰਧਨ ਬਣ ਗਿਆ। ਤੇ ਬਹੁਤੀ ਆਸਾ, ਆਸਾ ਬੜੀ ਲੰਮੀ ਹੈ, ਪਤਾ ਨੀ ਕਿੰਨੀ ਕਿੰਨੀ ਅੰਦਰ ਯੋਜਨਾ ਬਣਾਈ ਹੋਈ, ਆਹ ਕਰਾਂਗੇ, ਉਹ ਕਰਾਂਗੇ। ਲੋੜ ਮਾਤਰ ਸੋਚਣਾ ਮਾੜਾ ਨਹੀਂ, ਪਰ ਗੁਰੂ ਨੂੰ ਛੱਡ ਕੇ ਸੋਚਣਾ, ਇਸ ਤਰ੍ਹਾਂ ਬਹੁਤੀ ਆਸਾ ਵਿਚ ਫਿਰਦਾ ਹੈ।
ਗੁਰਮਤੀ ਇੱਕ ਭਏ ਉਦਾਸਾ,
ਇੱਕ ਉਹ ਨੇ ਗੁਰੂ ਦੀ ਮਤ ਲੈ ਲਈ ਜਿਨ੍ਹਾਂ ਨੇ ਤੇ ਸੰਸਾਰ ਤੋਂ ਉਦਾਸ ਹੋ ਗਏ ਨੇ, ਭਾਵ ਉਹ ਕਰਮ ਕਰਤ ਨੇ ਹੋਵੇ ਨੇ, ਕਰਮ ਹੋ ਗਏ ਨੇ, ਕੰਮ ਕਰਦੇ ਨੇ ਪਰ ਵਿਚ ਇਹਦੇ ਫਸਦੇ ਨਹੀਂ, ਉਹਨਾਂ ਨੂੰ ਪਤਾ ਵੀ ਸਾਰਾ ਖੇਡ ਤਮਾਸ਼ਾ ਚੱਲ ਰਿਹਾ, ਉਦਾਸ ਰਹਿੰਦੇ ਹਨ।
ਅੰਤਰ ਨਾਮ ਕਮਲ ਪਰਗਾਸਾ,
ਉਹਨਾਂ ਦੇ ਅੰਦਰ ਨਾਮ ਦਾ ਕਮਲ ਖਿੜ ਗਿਆ, ਪ੍ਰਕਾਸ਼ ਹੋ ਗਿਆ ਹੈ।
ਤਿੰਨ ਕੋ ਨਾਹੀ ਜਮ ਕੀ ਤਰਾਸਾ,
ਮਹਾਰਾਜ ਕਹਿੰਦੇ ਉਹਨਾਂ ਨੂੰ ਜਮਾਂ ਦੀ ਤਰਾਸ ਕੋਈ ਨਹੀਂ, ਜਮਾਂ ਦਾ ਡਰ ਕੋਈ ਨਹੀਂ ਹੈ।
ਜਗ ਤ੍ਰੇਯ ਜਿਤ ਕਾਮਣ ਹਿਤਕਾਰੀ,
ਮਹਾਰਾਜ ਕਹਿੰਦੇ ਨੇ ਸਾਰਾ ਸੰਸਾਰ ਕੀ ਕਰ ਰਿਹਾ, ਜਗ ਤ੍ਰੇਯ, ਤ੍ਰੇਯ ਮੈਨੇ ਇਸਤਰੀ, ਜਿਤ, ਜਿਤ ਦਾ ਮਤਲਬ ਜਿੱਤਿਆ ਗਿਆ, ਕਾਮਣ, ਕਾਮਣ ਮੈਨੇ ਇਸਤਰੀ, ਹਿਤਕਾਰੀ, ਕਾਮ ਦੇ ਹਿੱਤ ਵਿਚ ਸਾਰਾ ਜਗਤ ਜਿੱਤਿਆ ਗਿਆ, ਭਾਵੇਂ ਇਸਤਰੀ ਭਾਵੇਂ ਪੁਰਸ਼। ਕਾਮ ਇੱਕ ਸ਼ਕਤੀ ਸੀ, ਪਰਮੇਸ਼ਰ ਨੇ ਪੈਦਾ ਕੀਤੀ ਸੀ, ਪਰ ਇਹਦੇ ਰਸ ਦੇ ਵਿਚ ਇੰਨਾ ਖੁਆਰ ਹੋ ਗਿਆ ਕਿ ਗੁਲਾਮ ਹੋ ਗਿਆ ਕਾਮ ਵਾਸ਼ਨਾ ਦਾ।
ਪੁੱਤਰ ਕਲਤਰ ਲੱਗ ਨਾਮ ਵਿਸਾਰੀ,
ਪੁੱਤਰ ਤੇ ਇਸਤਰੀ ਦੇ ਮੋਹ ਵਿਚ ਫਸ ਕੇ ਇਹਨੇ ਨਾਮ ਨੂੰ ਅੰਦਰੋਂ ਭੁਲਾ ਦਿੱਤਾ ਹੈ।
ਬਿਰਥਾ ਜਨਮ ਗਵਾਇਆ ਬਾਜੀ ਹਾਰੀ,
ਇਸ ਤਰ੍ਹਾਂ ਇਸ ਮਨੁੱਖ ਨੇ ਆਪਣਾ ਜੀਵਨ ਬਿਰਥਾ ਗਵਾ ਲਿਆ ਤੇ ਜੀਵਨ ਦੀ ਬਾਜੀ ਹਾਰ ਗਿਆ ਹੈ ਜੀ।
ਸਤਿਗੁਰ ਸੇਵੇ ਕਰਨੀ ਸਾਰੀ,
ਪਰ ਜਿਨ੍ਹਾਂ ਨੇ ਪੂਰੇ ਗੁਰੂ ਦੀ ਸੇਵਾ ਕੀਤੀ ਹੈ ਉਹਨਾਂ ਦੀ ਕਰਨੀ ਸ੍ਰੇਸ਼ਟ ਹੈ, ਸੁੱਚੀ ਹੈ, ਉੱਚੇ ਹਨ ਜੀਵਨ ਵਾਲੇ।
ਬਾਹਰ ਹਉਮੈ ਕਹਿ ਕਹਾਏ,
ਕਈ ਵਾਰੀ ਉਹ ਬਾਹਰੋਂ ਹਉਮੈ ਵਿਚ ਕਹਿੰਦੇ ਕਹਾਉਂਦੇ ਸੁਣਦੇ ਨੇ ਵੀ ਮੈਂ ਆ ਕੀਤਾ ਮੈਂ ਕੀਤਾ, ਉਹ ਬਾਹਰੋਂ ਬਾਹਰੋਂ ਕਹਿੰਦੇ ਨੇ, ਅੰਦਰ ਨਹੀਂ ਉਹਨਾਂ ਦਾ ਇਸ ਤਰ੍ਹਾਂ ਕਹਿੰਦਾ।
ਅੰਦਰ ਮੁਕਤ ਲੇਪ ਕਦੇ ਨਾ ਲਾਏ,
ਅੰਦਰੋਂ ਇਸ ਗੱਲਾਂ ਬਾਤਾਂ ਨਾਲੋਂ ਮੁਕਤ ਰਹਿੰਦੇ, ਹੁਣ ਬਾਹਰੋਂ ਤੇ ਕਈ ਵਾਰੀ ਕਹਿਣਾ ਪੈਂਦਾ ਵੀ ਮੈਂ ਆਹ ਕੰਮ ਕੀਤਾ ਜੀ ਮੈਂ ਕੀਤਾ। ਕਈ ਤਾਂ ਗੁਰਮੁਖ, ਚਲੋ ਇਹ ਭਾਸ਼ਾ ਵਰਤਦੇ ਗੁਰੂ ਨੇ ਕਰਾਇਆ ਹੈ, ਚੰਗੀ ਗੱਲ ਹੈ, ਪਰ ਇਹ ਵੀ ਨਾ ਸੋਚਣਾ ਕੱਲਾ ਕਹਿਣ ਨਾਲ ਜਾਨ ਛੁੱਟ ਜਾਏਗੀ। ਕਈ ਇੱਕ ਇੱਕ ਹਰ ਇੱਕ ਸ਼ਬਦ ਤੇ ਕਹਿੰਦੇ ਵੀ ਕਰਾਇਆ ਗੁਰੂ ਨੇ ਕਰਾਇਆ, ਠੀਕ ਹੈ, ਚੰਗੀ ਗੱਲ ਹੈ, ਸ਼ਬਦਾਂ ਵਿਚ ਨਿਮਰਤਾ ਚਾਹੀਦੀ ਹੈ, ਪਰ ਇਸ ਭੁਲੇਖੇ ਵਿਚ ਨਾ ਵੀ ਜਾਲ ਜੇ ਮੰਨਦਾ ਵੀ ਆਪ ਬਾਹਰੋਂ ਬਾਹਰੋਂ ਮੂੰਹ ਕਈ ਜਾ ਗੁਰੂ ਨੇ ਕਰਾਇਆ ਤੇ ਵਿਚੋਂ ਮੋਹਰਾਂ ਆਪਣੀ ਲਾਉਂਦੇ ਨੇ। ਹਰ ਇੱਕ ਕੰਮ ਤੇ ਜੱਫਾ ਮਾਰ ਕੇ ਰੱਖਣਾ, ਕੋਈ ਹਿੱਲਣ ਨਹੀਂ ਦੇਣੀ ਇਧਰ ਉਧਰ ਇੱਕ ਇੰਚ ਵੀ, ਤੇ ਉਂਜ ਕਈ ਜਾਣਾ ਗੁਰੂ ਨੇ ਕਰਾਇਆ। ਇਸ ਤਰ੍ਹਾਂ ਨਹੀਂ ਹੁੰਦਾ, ਨਿਮਰਤਾ ਧਾਰਨ ਸ਼ਬਦਾਂ ਦੀ ਰੱਖਣੀ, ਪਰ ਜਾਲ ਨਹੀਂ ਪਾਉਣਾ ਕਿਸੇ ਦੇ ਉੱਤੇ, ਗੁਰਮੁਖਾਂ ਨੂੰ ਗੁਲਾਮ ਨਹੀਂ ਕਰਨਾ ਹੁੰਦਾ। ਇਸ ਤਰ੍ਹਾਂ ਕਹਿੰਦੇ ਨੇ ਉਹ ਅੰਦਰੋਂ ਮੁਕਤ ਰਹਿੰਦੇ ਨੇ, ਬਾਹਰੋਂ ਭਾਵੇਂ ਕਈ ਵਾਰੀ ਕਹਿੰਦੇ ਵੀ ਆਹ ਕੰਮ ਆ ਸੇਵਾ ਕੀਤੀ ਆ ਕੰਮ ਕੀਤਾ, ਅੰਦਰੋਂ ਕਦੀ ਉਹਨਾਂ ਤੇ ਲੇਪ ਨਾਲ ਨਹੀਂ ਜੁੜਦੇ ਨਾ ਹਉਮੈ ਦੇ
ਮਾਇਆ ਮੋਹ ਗੁਰ ਸ਼ਬਦ ਜਲਾਏ।
ਇਸ ਤਰ੍ਹਾਂ ਮਾਇਆ ਦਾ ਮੋਹ ਜਿਹੜਾ ਨਾ, ਗੁਰੂ ਕੇ ਪਿਆਰੇ ਗੁਰਮੁਖ ਗੁਰਸਿੱਖ ਗੁਰੂ ਕੇ ਸ਼ਬਦ ਨਾਲ ਸਾੜ ਦਿੰਦੇ ਹਨ।
ਨਿਰਮਲ ਨਾਮ ਸਦ ਹਿਰਦੈ ਧਿਆਏ।
ਐਸੇ ਗੁਰਮੁਖ ਗੁਰਸਿੱਖ ਧੰਨ ਹਨ ਜਿਹੜੇ ਨਿਰਮਲ ਹਿਰਦੇ ਨਾਲ ਨਾਮ ਧਿਆਉਂਦੇ, ਨਾਮ ਸਿਮਰਨ ਜਪ ਤਪ ਅਭਿਆਸ ਕਰਦੇ ਹਨ। ਨਮਸਕਾਰ ਉਹਨਾਂ ਗੁਰਮੁਖਾਂ ਨੂੰ ਜਿਹੜੇ ਬੜੇ ਲੰਮਾ ਸਿਰ ਚਿਰ ਜਿਹੜਾ ਨਾਮ ਦਾ ਅਭਿਆਸ ਕਰਦੇ ਹਨ।
ਧਾਵਤ ਰਾਖੈ ਠਾਕਰ ਹਾਏ।
ਇਸ ਤਰ੍ਹਾਂ ਭੱਜਦੇ ਹੋਏ ਮਨ ਨੂੰ ਠਾਕ ਕੇ ਰੋਕ ਕੇ ਰੱਖ ਲੈਂਦੇ ਗੁਰੂ ਕੇ ਸ਼ਬਦ ਦੁਆਰਾ।
ਸਿੱਖ ਸੰਗਤ ਕਰਮ ਮਿਲਾਏ।
ਇਸ ਤਰ੍ਹਾਂ ਦੇ ਸਿੱਖਾਂ ਦੀ ਸੰਗਤ ਭਾਗਾਂ ਨਾਲ ਮਿਲਦੀ ਹੈ।
ਗੁਰ ਬਿਨ ਭੂਲੋ ਆਵੈ ਜਾਏ।
ਕਹਿਣ ਲੱਗੇ ਪਰ ਗੁਰੂ ਦੇ ਉਪਦੇਸ਼ ਤੋਂ ਬਿਨਾਂ ਬੜੇ ਲੋਕ ਭੁੱਲੇ ਫਿਰਦੇ ਨੇ, ਭਟਕਦੇ ਆਉਂਦੇ ਜਾਂਦੇ ਜਨਮਦੇ ਮਰਦੇ ਹਨ।
ਨਦਰ ਕਰੇ ਸੰਜੋਗ ਮਿਲਾਏ।
ਕਿਰਪਾ ਕਰ ਦੇਵੇ ਤੇ ਸੰਜੋਗ ਨਾਲ ਐਸੇ ਗੁਰਮੁਖਾਂ ਨੂੰ ਜੇ ਮਿਲਾ ਦੇਵੇ ਪੂਰਾ ਗੁਰੂ।
ਰੂੜੋ ਕਹੋ ਨਾ ਕਹੇ ਆ ਜਾਈ।
ਰੂੜੋ ਮੈਨੇ ਸੁੰਦਰ, ਬਹੁਤਾ ਸੁੰਦਰ। ਕਹਿਣ ਲੱਗੇ ਵਾਹਿਗੁਰੂ ਅਕਾਲ ਪੁਰਖ ਇੰਨਾ ਸੋਹਣਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਕਹਿਣ ਦੀ ਕੋਸ਼ਿਸ਼ ਕਰਨਾ ਵੀ ਉਹ ਬੜਾ ਸੋਹਣਾ ਹੈ, ਪਰ ਨਾ ਕਹਿਆ ਜਾਈ, ਉਹਦੀ ਸੁੰਦਰਤਾ ਬਿਆਨ ਨਹੀਂ ਹੁੰਦੀ।
ਅਕਥ ਕਥਾ ਨਾ ਕੀਮਤ ਪਾਈ।
ਨਾ ਉਸ ਅਕਥ ਨੂੰ ਕਥਿਆ ਜਾ ਸਕਦਾ ਹੈ, ਤੇ ਨਾ ਉਹਦੀ ਕੋਈ ਕੀਮਤ ਕੋਈ ਪੈਸੇ ਦੇ ਕੇ ਖਰੀਦ ਸਕਦਾ ਹੈ।
ਸਭ ਦੁੱਖ ਤੇਰੇ ਸੁਖ ਰਜਾਈ।
ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ ਸਾਰੇ ਦੁੱਖ ਤੇਰੇ ਤੋਂ ਦੂਰ ਹੋ ਕੇ ਆਉਂਦੇ ਨੇ, ਪਰ ਜੇ ਤੇਰੀ ਰਜਾ ਵਿਚ ਰਹੀਏ ਤੇਰੇ ਹੁਕਮ ਵਿਚ ਰਹੀਏ ਫਿਰ ਕੀ ਹੁੰਦਾ ਹੈ।
ਸਭ ਦੁੱਖ ਮੇਟੇ ਸਾਚੈ ਨਾਈ।
ਫਿਰ ਸਾਰੇ ਦੁੱਖ ਮਿਟ ਜਾਂਦੇ ਨੇ ਤੇਰੀ ਰਜਾ ਵਿਚ ਰਹਿਣ ਦੇ ਨਾਲ, ਤੇ ਸੱਚੇ ਨਾਮ ਦੇ ਵਿਚ ਉਸਤਤ ਵਿਚ ਜੀਵਨ ਜੁੜ ਜਾਂਦਾ ਹੈ ਜੀ।
ਕਰ ਬਿਨ ਵਾਜਾ ਪੱਗ ਬਿਨ ਤਾਲਾ।
ਮਹਾਰਾਜ ਨੇ ਇਸ ਪੰਕਤੀ ਵਿਚ ਨਾ ਗੁਰਸਿੱਖ ਨਾਮ ਜਪਣ ਵਾਲੇ ਦੀ ਬੜੀ ਉੱਚੀ ਅਵਸਥਾ ਦਾ ਵਰਣਨ ਕੀਤਾ। ਕਹਿਣ ਲੱਗੇ ਉਹਦੇ ਸਰੀਰ ਦੇ ਅੰਦਰ ਨਾ ਕਰ ਬਿਨ ਵਾਜਾ, ਕਰ ਮੈਨੇ ਹੱਥ, ਵਾਜਾ ਵਾਜਾ ਦਾ ਅਰਥ ਹੈ ਸਾਜ। ਕਹਿੰਦੇ ਨੇ ਬਿਨਾਂ ਹੱਥਾਂ ਤੋਂ ਹੀ ਅੰਦਰ ਵਾਜਾ ਵੱਜੀ ਜਾਂਦਾ, ਨਾਮ ਦਾ ਅੰਦਰ ਸੰਗੀਤ ਵੱਜਦਾ, ਅਨਹਦ ਨਾਦ ਵੱਜਦਾ। ਤੇ ਪੱਗ ਬਿਨ ਤਾਲਾ, ਪੱਗ ਦਾ ਅਰਥ ਪੈਰ, ਪੈਰਾਂ ਤੋਂ ਬਿਨਾਂ ਹੀ ਇੱਕ ਨਾਚ ਚੱਲਦਾ ਅੰਦਰ, ਪੈਰਾਂ ਤੋਂ ਬਿਨਾਂ ਗੁਰਮੁਖ ਸੁਰਤੀ ਦੇ ਤੌਰ ਤੇ ਖੁਸ਼ੀ ਵਿਚ ਨੱਚਦਾ ਹੈ।
ਜੇ ਸ਼ਬਦ ਬੁੱਝੈ ਤਾਂ ਸੱਚ ਨਿਹਾਲਾ।
ਪਰ ਇਹ ਦਾਤ ਤਾਂ ਮਿਲਦੀ ਜੇ ਗੁਰੂ ਕੇ ਸ਼ਬਦ ਨੂੰ ਬੁੱਝ ਲਵੇ, ਗੁਰੂ ਕੇ ਬਾਣੀ ਨੂੰ ਬੁੱਝੇ, ਨਾਮ ਦਾ ਅਭਿਆਸ ਕਰੇ, ਤੇ ਸੱਚੇ ਨਾਮ ਦਾ ਅਭਿਆਸ ਕਰਕੇ ਨਦਰੀ ਨਦਰ ਨਿਹਾਲ ਹੋ ਜਾਂਦਾ ਹੈ।
ਅੰਤਰ ਸਾਚ ਸਭੇ ਸੁਖ ਨਾਲਾ।
ਉਹਨੂੰ ਫਿਰ ਪਤਾ ਲੱਗ ਜਾਂਦਾ ਹੈ ਕਿ ਅੰਦਰ ਸੱਚ, ਸੱਚਾ ਨਾਮ ਮੇਰੇ ਅੰਦਰ ਹੀ ਹੈ, ਤੇ ਸੁਖ ਵੀ ਬਿਲਕੁਲ ਮੇਰੇ ਹਿਰਦੇ ਦੇ ਨਾਲ ਹੀ ਹੈ।
ਨਦਰ ਕਰੇ ਰਾਖੈ ਰਖਵਾਲਾ।
ਤੇ ਨਦਰ ਕਰਕੇ ਕਿਰਪਾ ਕਰਕੇ ਪੂਰਾ ਗੁਰੂ ਰਖਵਾਲਾ ਬਣ ਕੇ ਆਪਣੇ ਸਿੱਖ ਦੀ ਰਾਖੀ ਕਰਦਾ ਹੈ ਜੀ।
ਭਵਨ ਸੂਜੈ ਆਪ ਗਵਾਵੈ।
ਜੇ ਕੋਈ ਗੁਰੂ ਕਾ ਸਿੱਖ ਆਪਣੀ ਹਉਮੈ ਨੂੰ ਗਵਾ ਦੇ ਤਾਂ ਉਹਨੂੰ ਤ੍ਰੈ ਭਵਨ ਦੀ ਸੋਝੀ ਆ ਜਾਂਦੀ। ਤ੍ਰੈ ਭਵਨ ਜਿਹੜਾ ਤਿੰਨ ਭਵਨ ਨੇ, ਯਾਨੀ ਕਿ ਆਕਾਸ਼, ਪਤਾਲ ਤੇ ਧਰਤੀ, ਇਹਨਾਂ ਤਿੰਨਾਂ ਦੀ ਸੋਝੀ ਆ ਜਾਂਦੀ ਏ, ਭਾਵ ਸਿਰ ਦੀ ਸੋਝੀ ਆ ਜਾਂਦੀ ਏ, ਧੜ ਦੀ ਸੋਝੀ ਆ ਜਾਂਦੀ, ਪਤਾਲ ਦੀ ਵਾਸ਼ਨਾ, ਇਹ ਤਿੰਨ ਵੀ ਬਣਦੇ ਨੇ ਤੇ ਤਿੰਨ ਭਵਨ ਆਕਾਸ਼, ਪਤਾਲ ਤੇ ਧਰਤੀ ਹਨ। ਇਹਨਾਂ ਦੇ ਜਲ ਥਲ ਮਈ ਅਲ ਪੂਰਿਆ, ਭਾਵੇਂ ਕਿਸੇ ਪਾਸੇ ਲਾ ਲਓ, ਇਹ ਸ਼ਬਦ ਬਹੁਤ ਚੀਜ਼ਾਂ ਦੇ ਇਕੱਠੇ ਸਰਵ ਵਿਆਪਕ ਅਰਥ ਰੱਖਦੇ ਨੇ। ਇਹਨਾਂ ਸਾਰਿਆਂ ਦੀ ਸੋਝੀ ਜਿਨ੍ਹਾਂ ਨੇ ਹਉਮੈ ਗਵਾਈ ਏ ਗੁਰੂ ਕੇ ਸ਼ਬਦ ਦੁਆਰਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਬਾਣੀ ਬੁਝੈ ਸੱਚ ਸਮਾਵੈ।
ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਕੀ ਬਾਣੀ ਨੂੰ ਬੁਝ ਲੈ, ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾ, ਉਹ ਸੱਚ ਵਿਚ ਨਾਮ ਵਿਚ ਸਮਾ ਜਾਂਦੀ ਸੁਰਤੀ ਉਸ ਦੀ।
ਸ਼ਬਦ ਵਿਚਾਰੇ ਏਕ ਲਿਵ ਤਾਰਾ।
ਜਿਹੜਾ ਸ਼ਬਦ ਦੀ ਵਿਚਾਰ ਕਰਦਾ, ਗੁਰੂ ਕੇ ਸ਼ਬਦ ਦੀ ਵਿਚਾਰ ਵਿਚ ਜੁੜਦਾ, ਉਹ ਇਕ ਵਿਚ ਲਿਵ ਲਾ ਲੈਂਦਾ ਤੇ ਉਹਦੀ ਸੁਰਤੀ ਵਿਕਾਰਾਂ ਤੋਂ ਤਰ ਜਾਂਦੀ।
ਨਾਨਕ ਧਨ ਸਵਾਰਨ ਹਾਰਾ।
ਕਹਿੰਦੇ ਹਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਧਨ ਹੈ ਪਰਮੇਸ਼ਰ ਐਸੇ ਗੁਰਮੁਖਾਂ ਨੂੰ ਜਿਹੜਾ ਸਵਾਰਨ ਵਾਲਾ ਹੈ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਵਿਚ ਪਹਿਲੇ ਪਾਤਸ਼ਾਹ ਫਰਮਾਉਂਦੇ ਹਨ।
ਲੇਖ ਅਸੰਖ ਲਿਖ ਲਿਖ ਮਾਨ।
ਇਸ ਸ਼ਬਦ ਦੇ ਵਿਚ ਮਹਾਰਾਜ ਨੇ ਥੋੜਾ ਜਿਹਾ ਪਰਮਾਤਮਾ ਦੇ ਲੇਖ ਲਿਖਣ ਵਾਲਿਆਂ ਨੂੰ, ਕਿਤਾਬਾਂ ਲਿਖਣ ਵਾਲਿਆਂ ਦੀ ਵੀ ਗੱਲ ਕੀਤੀ। ਕਹਿੰਦੇ ਨੇ ਲੇਖ ਅਸੰਖ, ਲੇਖ ਲਿਖਣੇ ਮਾੜੇ ਨਹੀਂ। ਗੁਰੂ ਸਾਹਿਬ ਨੇ ਬਾਣੀ ਲਿਖੀ, ਉਹ ਧੰਨ ਨੇ ਹੱਥ ਜਿਹੜੇ ਪਰਮਾਤਮਾ ਬਾਰੇ ਲਿਖਦੇ ਨੇ, ਪਰ ਸੁਚੇਤ ਕਰਦੇ ਨੇ, ਕਿਉਂਕਿ ਹਰ ਇਕ ਚੀਜ਼ ਦਾ ਜਿੱਥੇ ਫਾਇਦਾ ਹੈ ਨੁਕਸਾਨ ਵੀ ਹੋ ਸਕਦਾ, ਉਲਟਾ ਵੀ ਹੋ ਸਕਦਾ। ਲਿਖਣਾ ਮਾੜਾ ਨਹੀਂ, ਪਰ ਲਿਖ ਕੇ ਵੇਖੋ ਮਹਾਰਾਜ ਨੇ ਕਿੰਨਾ ਲਿਖਵਾਇਆ। 1430 ਅੰਗ ਲਿਖਵਾਏ ਨੇ, ਤੇ ਸਾਰਾ ਕੁਝ ਲਿਖਣ ਤੋਂ ਬਾਅਦ ਜਿੱਥੇ ਸਮਾਪਤੀ ਹੋਈ ਨਾ ਮਹਾਰਾਜ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਐਂਡ ਤੇ ਜਾ ਕੇ ਜਦੋਂ ਮਹਾਰਾਜ ਨੇ ਲਿਖਿਆ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇੰਨਾ ਕੁਝ ਲਿਖ ਕੇ ਵੀ, ਇੰਨਾ ਕੁਝ ਕਰਕੇ ਵੀ ਮਹਾਰਾਜ ਨੇ ਸ਼ਬਦ ਕਿਹਾ, ਬਾਈ ਮੈਂ ਨਹੀਂ ਕੁਝ ਕੀਤਾ, ਇਹ ਤਾਂ ਪਰਮੇਸ਼ਰ ਦਾ ਕੰਮ ਸੀ, ਉਹਨੇ ਕਰ ਲਿਆ, ਏਡਾ ਵੱਡਾ ਕੰਮ ਕਰ ਦਿੱਤਾ ਮਹਾਰਾਜ ਨੇ। ਪਰ ਇੱਥੇ ਮਹਾਰਾਜ ਕੁਝ, ਜਿਵੇਂ ਅਸੀਂ ਕਈ ਵਾਰੀ ਥੋੜਾ ਜਿਹਾ ਕਿਤਾਬ ਵਗੈਰਾ ਅਸੀਂ ਵੀ ਲਿਖੀਆਂ ਨੇ ਕੁਝ, ਤਾਂ ਉਹਦਾ ਮਾਣ ਵੀ ਆ ਸਕਦਾ, ਉਹਦੇ ਤੋਂ ਸੁਚੇਤ ਕਰਦੇ ਨੇ। ਲੇਖ ਅਸੰਖ, ਕਹਿੰਦੇ ਲਿਖਾਰੀ ਬੜੇ ਨੇ ਤੇ ਬੇਅੰਤੀ ਲੇਖ ਲਿਖੇ ਨੇ ਲੋਕਾਂ ਨੇ, ਪਰ ਹੁੰਦਾ ਕੀ ਏ, ਉਹ ਲਿਖੇ ਦਾ ਲਿਖ ਲਿਖ ਮਾਣ ਮਾਣ ਕਰਨ ਲੱਗ ਪੈਂਦੇ, ਮੇਰੇ ਵਰਗਾ ਕਿਸੇ ਨੇ ਲਿਖਿਆ, ਜੋ ਅਸੀਂ ਲਿਖ ਦਿੱਤਾ ਬਸ, ਜੋ ਸਾਡੀ ਸੰਸਥਾ ਨੇ ਕਰ ਦਿੱਤਾ ਉਹ ਕੋਈ ਨਹੀਂ ਅੱਜ ਤੱਕ ਕਰ ਸਕਿਆ। ਮਹਾਰਾਜ ਕਹਿੰਦੇ ਵੀ ਜਿਹੜਾ ਮੈਂ ਕੀਤਾ ਸੀ, ਮੈਂ ਤੇ ਕਦੀ ਆਖਿਆ ਨੇ ਵੀ ਜੋ ਮੈਂ ਲਿਖ ਕੀਤਾ ਤੇ ਉਹ ਹੋਰ ਕੋਈ ਨਹੀਂ ਕਰ ਸਕਿਆ, ਮੈਂ ਤੇ ਬੜਾ ਕੁਝ ਲਿਖ ਕੇ ਕਹਿ ਦਿੱਤਾ, ਹੋਰ ਕੀਤੇ ਤੁਧ ਨੂੰ ਗਾਵਣ, ਸੇ ਮੈਂ ਚਿਤਨ ਆਵਣ ਨਾਨਕ ਕਿਆ ਵਿਚਾਰੇ, ਤੇ ਤੂੰ ਮੇਰੀ ਹੀ ਪੰਕਤੀਆਂ ਲੈ ਕੇ ਤੇ ਚਾਰ ਅੱਖਰ ਲਿਖ ਕੇ ਤੇ ਮੋਹਰਾਂ ਲਾਈ ਜਾਂਦਾ ਵੀ ਜੋ ਅਸੀਂ ਕੀਤਾ ਹੋਰ ਕੋਈ ਕਰ ਨਹੀਂ ਸਕਿਆ। ਨਹੀਂ, ਜਿਹਦੇ ਤੋਂ ਗੁਰੂ ਕਰਾਉਂਦਾ ਉਹ ਕਰੀ ਜਾਂਦਾ। ਮਾਣ ਬੰਦੇ ਨੂੰ ਮਿਲਦਾ ਕੰਮ ਗੁਰੂ ਦਾ ਹੈ, ਇਸ ਕਰਕੇ ਕਹਿੰਦੇ ਲਿਖ ਲਿਖ ਮਾਣ। ਬੜੇ ਲੋਕ ਲਿਖਦੇ ਨੇ ਪਰ ਲਿਖਣ ਤੋਂ ਬਾਅਦ ਮਾਣ ਵਿਚ ਆ ਜਾਂਦੇ ਨੇ, ਹੰਕਾਰ ਵਿਚ ਆ ਜਾਂਦੇ ਵੀ ਅਸੀਂ ਲਿਖਿਆ ਹੈ।
ਮਨ ਮਾਨਿਆ ਸੱਚ ਸੁਰਤ ਵਖਾਨ।
ਪਰ ਲਿਖੇ ਵਿਚ ਤਾਂ ਪੈਣਾ ਜੇ ਸੁਰਤੀ ਵਖਿਆਨ ਦੇ ਵਿਚ ਜੁੜ ਗਈ। ਵਖਿਆਨ ਮੈਨੇ ਗਿਆਨ ਦੇ ਵਿਚ, ਸ਼ਬਦ ਦੇ ਵਿਚ ਸੁਰਤੀ ਸੱਚੇ ਨਾਮ ਦੇ ਵਖਿਆਨ ਦੇ ਵਿਚ ਜੁੜ ਗਈ, ਉਹ ਜਦੋਂ ਮਨ ਮੰਨ ਗਿਆ ਤੇ ਉਦੋਂ ਗੱਲ ਬਣਨੀ ਹੈ।
ਕਥਨੀ ਬਦਨੀ ਪੜ ਪੜ ਭਾਰ।
ਕੱਲੀ ਨਾਮ ਤੋਂ ਬਿਨਾਂ ਕਥਾ ਕਰਨੀ, ਕਥਨੀ ਕਰਨੀ, ਬਦਨੀ ਬਦਨੀ ਮੈਨੇ ਬਦਨ ਮੂੰਹ ਤੋਂ ਬੋਲੀ ਜਾਣਾ, ਨਾਮ ਬਾਰੇ, ਬੰਦਗੀ ਬਾਰੇ ਹੋਰ ਕਈ ਗੱਲਾਂ ਕਰੀ ਜਾਣੀਆਂ। ਪੜ ਪੜ ਭਾਰ ਤੇ ਪੜ ਪੜ ਕੇ ਪੰਡਾਂ ਬੰਨੀ ਜਾਣੀਆਂ ਜੀ।
ਲੇਖ ਅਸੰਖ ਅਲੇਖ ਅਪਾਰ।
ਪਰ ਜੇ ਨਿਮਰਤਾ ਨਾ ਆਈ ਤੇ ਪਰਮਾਤਮਾ ਦਾ ਅੰਤ ਕੋਈ ਨਹੀਂ, ਕੋਈ ਨਹੀਂ ਲਿਖ ਸਕਦਾ ਉਹਨੂੰ। ਅਸੰਖ ਨੇ ਉਹਦੇ ਲੇਖ, ਅਪਾਰ ਹੈ ਪਰਮੇਸ਼ਰ, ਲੇਖੇ ਤੋਂ ਬਾਹਰ ਹੈ।
ਐਸਾ ਸਾਚਾ ਤੂੰ ਏਕੋ ਜਾਣ।
ਹੇ ਭਾਈ, ਇਸ ਤਰ੍ਹਾਂ ਦਾ ਸੱਚਾ ਪਰਮੇਸ਼ਰ ਬੇਅੰਤ ਹੈ, ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈ।
ਜੰਮਣ ਮਰਨਾ ਹੁਕਮ ਪਛਾਣ ਰਹਾਓ।
ਇਹ ਜਿਹੜੀ ਸ੍ਰਿਸ਼ਟੀ ਚੱਲ ਰਹੀ ਤੇ ਜਨਮ ਮਰਨ ਜਿਹੜਾ ਪਰਮੇਸ਼ਰ ਦੇ ਹੁਕਮ ਵਿਚ ਹੋ ਰਿਹਾ, ਇਸ ਗੱਲ ਨੂੰ ਪਹਿਚਾਣ ਲੈ।
ਮਾਇਆ ਮੋਹੇ ਜਗ ਬਾਧਾ ਜਮਕਾਲ।
ਇਹ ਜਿਹੜਾ ਸੰਸਾਰ ਹੈ ਸਾਰਾ ਮਾਇਆ ਦੇ ਮੋਹ ਦੇ ਵਿਚ, ਸਾਰਾ ਜਗਤ ਜਮ ਦੇ ਹੱਥਾਂ ਵਿਚ ਬੱਝਾ ਹੋਇਆ ਹੈ।
ਬਾਂਦਾ ਛੂਟੈ ਨਾਮ ਸੰਭਾਲ।
ਜੇ ਤੂੰ ਗੁਰੂ ਦਾ ਬਖਸ਼ਿਆ ਨਾਮ ਬਾਣੀ ਨਾਲ ਜੁੜ ਜਾਏ, ਨਾਮ ਸੰਭਾਲ ਲਵੇ, ਤੇ ਤੂੰ ਵੱਜਿਆ ਹੋਇਆ ਛੁੱਟ ਸਕਣਾ ਜਮਕਾਲ ਕੋਲੋਂ।
ਗੁਰ ਸੁਖ ਦਾਤਾ ਅਵਰ ਨਾ ਭਾਲ,
ਇਹ ਸੁਖ ਪੂਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੈ, ਹੋਰ ਕਦੇ ਉਹਨਾਂ ਭਾਲੀ ਐਵੇਂ ਭਟਕਦਾ ਨਾ ਫਿਰੀ ਕਿਤੇ।
ਹਲਤ ਪਲਤ ਨਿਭਹੀ ਤੁਧ ਨਾਲ,
ਇਹ ਇੱਥੇ ਵੀ ਹਲਤ ਤੇ ਪਰਲੋਕ ਵਿਚ ਵੀ ਤੇਰੇ ਨਾਲ ਨਿਭਣ ਵਾਲਾ ਨਾਮ ਦਾ ਧਨ ਹੈ ਜੀ।
ਸ਼ਬਦ ਮਰੇ ਤਾਂ ਏਕ ਲਿਵ ਲਾਏ,
ਜੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਸਿੱਖ ਆਪਣੀਆਂ ਮਾੜੀਆਂ ਆਦਤਾਂ ਨੂੰ ਮਾਰ ਦੇਵੇ ਤਾਂ ਉਹਦੀ ਇੱਕ ਸ਼ਬਦ ਵਿਚ ਲਿਵ ਲੱਗ ਜਾਂਦੀ ਹੈ।
ਅਚਾਰ ਚਰੈ ਤਾਂ ਭਰਮ ਚੁਕਾਏ,
ਇੱਕ ਉੱਚੀ ਅਵਸਥਾ ਅਚਰ ਜਿਹਦੇ ਉੱਤੇ ਚੜਿਆ ਨਹੀਂ ਜਾ ਸਕਦਾ ਉੱਥੇ ਚੜ ਜਾਏ, ਤੇ ਅਚਾਰ ਚਰ ਮੈਨੇ ਖਾਣਾ ਉਹਨੂੰ ਖਾ ਜਾਣਾ ਜੋ ਖਾਧਾ ਨਹੀਂ ਜਾਂਦਾ, ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਾ ਜਾਣਾ। ਜੇ ਕੋਈ ਅਚਾਰ ਨੂੰ ਚਰ ਜਾਏ ਖਾ ਜਾਏ ਤਾਂ ਭਰਮ ਚੁਕਾਏ, ਉਹਦੇ ਵਿਚੋਂ ਭਰਮ ਦਾ ਹਨੇਰਾ ਦੂਰ ਹੋ ਜਾਂਦਾ ਹੈ।
ਜੀਵਨ ਮੁਕਤ ਨਮ ਮਨ ਨਾਮ ਵਸਾਏ,
ਮਹਾਰਾਜ ਕਹਿੰਦੇ ਨੇ ਉਹ ਗੁਰਮੁਖ ਜੀਵਨ ਮੁਕਤ ਹੋ ਜਾਂਦਾ, ਵਿਕਾਰਾਂ ਦੁੱਖਾਂ ਤੋਂ ਛੁੱਟ ਜਾਂਦਾ ਜਿਹੜਾ ਮਨ ਦੇ ਵਿਚ ਨਾਮ ਨੂੰ ਵਸਾਉਂਦਾ ਹੈ।
ਗੁਰਮੁਖ ਹੋਏ ਤਾਂ ਸੱਚ ਸਮਾਏ,
ਜੇ ਕੋਈ ਗੁਰਮੁਖ ਬਣ ਜਾਏ ਗੁਰੂ ਦੇ ਹੁਕਮ ਵਿਚ ਤੁਰ ਕੇ ਗੁਰੂ ਕੇ ਆਸਰੇ ਤੇ ਜੀਵਨ ਬਤੀਤ ਕਰੇ ਤਾਂ ਉਹ ਸੱਚੇ ਨਾਮ ਵਿਚ ਉਹਦੀ ਸੁਰਤੀ ਲੀਨ ਹੋ ਜਾਂਦੀ ਹੈ।
ਜਿਨ ਧਰ ਸਾਜੀ ਗਗਨ ਆਕਾਸ,
ਮਹਾਰਾਜ ਕਹਿੰਦੇ ਜਿਸ ਪਰਮੇਸ਼ਰ ਨੇ ਧਰਤੀ ਸਾਜੀ ਹੈ ਤੇ ਆਕਾਸ਼ ਬਣਾਇਆ ਤੇ ਗਗਨ ਸਾਰਾ ਕੁਝ ਸਾਜਿਆ ਹੈ,
ਜਿਨ ਸਭ ਥਾਪੀ ਥਾਪਿਓ ਥਾਪ,
ਜਿਨੇ ਸਾਰੀ ਸ੍ਰਿਸ਼ਟੀ ਬਣਾਈ ਏ ਥਾਪੀ ਏ ਪੈਦਾ ਕੀਤੀ, ਉਹ ਪੈਦਾ ਕਰਕੇ ਨੂੰ ਫਿਰ ਖਤਮ ਵੀ ਕਰਦਾ ਪੈਦਾ ਕਰ ਲੈਂਦਾ, ਇਸ ਤਰ੍ਹਾਂ ਸਾਜੋ ਸਮਾਨ ਬਣਾਇਆ ਹੈ।
ਸਰਬ ਨਿਰੰਤਰ ਆਪੇ ਆਪ,
ਪਰ ਸਾਰਿਆਂ ਦੇ ਵਿਚ ਨਿਰੰਤਰ ਆਪ ਹੀ ਰਮਿਆ ਹੋਇਆ ਹੈ।
ਕਿਸੇ ਨਾ ਪੁੱਛੇ ਬਖਸ਼ੇ ਆਪ,
ਤੇ ਜਦੋਂ ਕਿਸੇ ਨੂੰ ਬਖਸ਼ਿਸ਼ ਕਰਦਾ ਕਿਸੇ ਗੁਰਮੁਖ ਨੂੰ ਫਿਰ ਕਿਸੇ ਤੋਂ ਸਲਾਹ ਨਹੀਂ ਲੈਂਦਾ, ਬਸ ਨਜ਼ਰੀ ਨਜ਼ਰ ਨਿਹਾਲ ਕਰ ਦਿੰਦਾ ਹੈ।
ਤੂੰ ਪੁਰ ਸਾਗਰ ਮਾਨਕ ਹੀਰ,
ਮਹਾਰਾਜ ਕਹਿੰਦੇ ਹੇ ਵਾਹਿਗੁਰੂ ਤੂੰ ਗੁਣਾਂ ਦਾ ਸਾਗਰ ਹੈ ਭਰਿਆ ਹੋਇਆ, ਤੇਰੇ ਵਿਚ ਨਾਮ ਦੇ ਜਿਹੜੇ ਹੀਰੇ ਹਨ ਤੇ ਮਾਨਕ ਕਹਾਨ,
ਤੂੰ ਨਿਰਮਲ ਸਚ ਗੁਣੀ ਗਹੀਰ,
ਤੂੰ ਗੁਣਾਂ ਦਾ ਖਜ਼ਾਨਾ ਹੈ ਤੇ ਮੈਲ ਰਹਿਤ, ਤੇਰੇ ਵਿਚ ਕੋਈ ਵਿਕਾਰ ਨਹੀਂ ਤੇ ਸੱਚ ਭਰਪੂਰ ਸਦਾ ਕਾਇਮ ਰਹਿਣ ਵਾਲਾ ਨਾਮ ਤੇਰੇ ਅੰਦਰ ਹੈ।
ਸੁਖ ਮਨ ਭੇਟੇ ਗੁਰ ਪੀਰ,
ਕਹਿਣ ਲੱਗੇ ਜੇ ਕੋਈ ਗੁਰੂ ਨੂੰ ਗੁਰੂ ਪੀਰ ਨੂੰ ਮਿਲ ਪਵੇ, ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜੀਵਨ ਵਿਚ ਵਸਾ ਲਵੇ ਤੇ ਸੁਖ ਮਨ ਹੈ ਉਹ ਸੁਖ ਪ੍ਰਾਪਤ ਕਰ ਲੈਂਦਾ ਜੀਵਨ ਅੰਦਰ।
ਏਕੋ ਸਾਹਿਬ ਏਕ ਵਜ਼ੀਰ,
ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਅਕਾਲ ਪੁਰਖ ਉਹ ਆਪ ਹੀ ਸਾਹਿਬ ਹੈ ਤੇ ਆਪ ਹੀ ਵਜ਼ੀਰ ਹੈ, ਆਪ ਹੀ ਗੁਰੂ ਹੈ ਤੇ ਆਪ ਹੀ ਚੇਲਾ ਹੈ।
ਜਗ ਬੰਦੀ ਮੁਕਤੇ ਹੋ ਮਾਰੀ,
ਇਹ ਸਾਰਾ ਜਗਤ ਹਉਮੈ ਵਿਚ ਫਸਿਆ ਹੋਇਆ ਹੈ ਤੇ ਗੁਰਮੁਖਾਂ ਨੇ ਮੁਕਤ ਹੋ ਗਏ ਨੇ ਕਿਉਂਕਿ ਉਹਨਾਂ ਗੁਰੂ ਦੇ ਸ਼ਬਦ ਨਾਲ ਹਉਮੈ ਨੂੰ ਮਾਰ ਕੱਢਿਆ ਹੈ।
ਜਗ ਗਿਆਨੀ ਵਿਰਲਾ ਆਚਾਰੀ,
ਮਹਾਰਾਜ ਕਹਿੰਦੇ ਦੁਨੀਆਂ ਵਿਚ ਗੱਲਾਂ ਵਾਲੇ ਗਿਆਨੀ ਬੜੇ ਨੇ ਪਰ ਉੱਚੇ ਆਚਰਨ ਵਾਲਾ ਜੀਵਨ ਵਾਲੇ ਬਹੁਤ ਵਿਰਲੇ ਹਨ।
ਜਗ ਪੰਡਿਤ ਵਿਰਲਾ ਵਿਚਾਰੀ,
ਜਗ ਪੰਡਿਤ ਪੰਡਿਤ ਵਿਦਵਾਨ ਬੜੇ ਹਨ ਪਰ ਵਿਚਾਰਵਾਨ ਬੜੇ ਥੋੜੇ ਹਨ। ਪੰਡਿਤ ਦਾ ਮਤਲਬ ਕੀ ਹੁੰਦਾ? ਪੰਡਿਤ ਦਾ ਮਤਲਬ ਹੁੰਦਾ ਜੋ ਯਾਨੀ ਕਿ ਉਹ ਇਕੱਠਾ ਕਰਕੇ ਬੋਲ ਲੈਂਦਾ ਹੈ। ਚਲੋ ਇਹ ਵੀ ਪੰਡਿਤ ਹੋਣਾ ਮਾੜਾ ਨਹੀਂ, ਵਿਦਵਾਨ ਹੋਣਾ ਵਿਦਵਤਾ ਹੋਣੀ ਵਿਸ਼ੇ ਬੋਲਣੇ ਵੀ ਮਾੜੇ ਨਹੀਂ, ਪਰ ਇੱਥੇ ਰੁਕ ਜਾਣਾ ਵਿਚਾਰੀ ਦਾ ਮਤਲਬ ਉਹਨਾਂ ਨੂੰ ਵਿਚਾਰਨਾ ਵੀ, ਜਿਹੜੀ ਗੱਲ ਕਹੀ ਹੈ ਉਹਦੀ ਵਿਚਾਰ ਕਰਨੀ, ਇਹ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਬਿਨ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ,
ਪਰ ਇਹ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ, ਨਾ ਕੋਈ ਆਪਣੇ ਜ਼ੋਰ ਨਾਲ ਵਿਚਾਰੀ ਬਣ ਸਕਦਾ ਵਿਚਾਰਵਾਨ ਤੇ ਨਾ ਆਚਾਰੀ ਬਣ ਸਕਦਾ, ਬਿਨਾਂ ਗੁਰੂ ਤੋਂ ਇਹ ਸਾਰੇ ਹੰਕਾਰੀ ਹੀ ਫਿਰਦੇ ਹਨ।
ਜਗ ਦੁਖੀਆ ਸੁਖੀਆ ਜਨ ਕੋਏ,
ਇਹ ਸਾਰਾ ਸੰਸਾਰ ਦੁਖੀ ਹੈ ਗੁਰੂ ਤੋਂ ਦੂਰ ਜਾ ਕੇ, ਕੋਈ ਵਿਰਲੇ ਸੁਖੀ ਨੇ ਜਿਹੜੇ ਗੁਰੂ ਦੇ ਹੁਕਮ ਵਿਚ ਤੁਰਦੇ ਹਨ।
ਜਗ ਰੋਗੀ ਭੋਗੀ ਗੁਣ ਰੋਏ,
ਇਹ ਜਗਤ ਦੁਨੀਆਂ ਦੇ ਭੋਗਾਂ ਵਿਚ ਪੈਣ ਕਰਕੇ ਰੋਗੀ ਹੋ ਗਿਆ ਫਸ ਗਿਆ ਤੇ ਗੁਣਾਂ ਨੂੰ ਰੋਂਦਾ ਹੁਣ ਵੀ ਹੁਣ ਗੁਣ ਕਿਵੇਂ ਧਾਰਨ ਕਰੀਏ।
ਜਗ ਉਪਜੈ ਬਿਨ ਸਹਿ ਪਤ ਖੋਏ,
ਕਹਿੰਦੇ ਨੇ ਸੰਸਾਰ ਪੈਦਾ ਹੁੰਦਾ ਰਹਿੰਦਾ ਮਰਦਾ ਰਹਿੰਦਾ ਤੇ ਗੁਰੂ ਤੋਂ ਬਿਨਾਂ ਆਪਣੀ ਇੱਜ਼ਤ ਗਵਾ ਬੈਂਦਾ ਹੈ।
ਗੁਰਮੁਖ ਹੋਵੇ ਬੂਝੈ ਸੋਏ,
ਜੇ ਕੋਈ ਕੋਈ ਗੁਰਮੁਖ ਹੋਵੇ, ਗੁਰੂ ਦੇ ਆਖੇ ਲੱਗੇ ਤੇ ਉਸ ਅਵਸਥਾ ਨੂੰ ਬੁੱਝ ਲੈਂਦਾ ਜਿਹੜੀ ਗੁਰੂ ਨੇ ਦਾਤ ਦਿੱਤੀ ਹੈ।
ਮਹਗੋ ਮੋਲ ਭਾਰਿਆ ਭਾਰ,
ਗੁਰੂ ਦੇ ਮਾਰਗ ਦੇ ਉੱਤੇ ਪਰਮੇਸ਼ਰ ਤੱਕ ਪਹੁੰਚਣ ਵਾਸਤੇ ਜਿਹੜਾ ਮੁੱਲ ਹੈ ਨਾ, ਉਹ ਮਹਿਗੋ ਮਹਿੰਗਾ ਮੁੱਲ ਤਾਰਨਾ ਪੈਂਦਾ। ਮਹਿੰਗਾ ਮੁੱਲ ਕਿਹੜਾ? ਸਿਰ ਦੇਣਾ ਪੈਂਦਾ, ਭਾਰ ਅਫਾਰ ਬੜਾ ਭਾਰ ਚੁੱਕਣਾ ਪੈਂਦਾ, ਕੋਈ ਸੌਖੀ ਜਿਹੀ ਗੱਲ ਨਹੀਂ। ਇਹ ਗੱਲ ਜਿਹੜੀ ਹੈ ਔਖੀ ਹੈ, ਪਰ ਅੱਗੇ ਜਾ ਕੇ ਦੱਸਣਗੇ ਗੁਰੂ ਨਾਲ ਹੋਵੇ ਤੇ ਸੌਖੀ ਹੋ ਜਾਂਦੀ। ਮਹਿੰਗਾ ਹੈ ਮੁੱਲ ਤਾਰਨਾ ਪਰਮੇਸ਼ਰ ਦੇ ਰਸਤੇ ਦਾ।
ਅਟਲ ਅਛਲ ਗੁਰਮਤੀ ਧਾਰ,
ਕਿਉਂਕਿ ਪਰਮੇਸ਼ਰ ਅਟਲ ਸਦਾ ਕਾਇਮ ਰਹਿਣ ਵਾਲਾ ਤੇ ਉਹਨੂੰ ਛਲਿਆ ਨਹੀਂ ਜਾ ਸਕਦਾ। ਪਰ ਜਿਨ੍ਹੇ ਗੁਰਮਤ ਧਾਰਨ ਕਰ ਲਈਏ, ਗੁਰਮਤੀ ਧਾਰ, ਜਿਨ੍ਹੇ ਗੁਰੂ ਦੀ ਮਤ ਧਾਰ ਲਈਏ, ਗੁਰੂ ਕੀ ਬਾਣੀ ਨੂੰ ਅੰਦਰ ਵਸਾ ਲਿਆ, ਉਹਨੇ ਇਸ ਮੁੱਲ ਨੂੰ ਤਾਰਿਆ, ਉਹ ਗੁਰੂ ਕੇ ਦਰ ਤੇ ਪ੍ਰਵਾਨ ਹੋਇਆ ਹੈ।
ਪਾਏ ਮਿਲੇ ਭਾਵੇ ਪੈਕਾਰ,
ਜੇ ਗੁਰੂ ਦੀ ਸ਼ਰਣੀ ਪੈ ਜਾਏ ਤੇ ਜਿਹੜਾ ਔਖਾ ਕੰਮ ਸੀ ਨਾ ਪਰਮਾਤਮਾ ਦੇ ਰਾਹ ਤੇ ਕਠਿਨ ਕਾਰਜ ਸੀ ਜਿਹੜਾ, ਉਹ ਭਾਏ ਮਿਲੇ, ਜੇ ਪ੍ਰੇਮ ਦੇ ਨਾਲ ਗੁਰੂ ਦੇ ਰਾਹ ਤੇ ਤੁਰਦਾ ਤੇ ਭਾਵੇ ਭੈਕਾਰ, ਉਹਨੂੰ ਫਿਰ ਗੁਰੂ ਦਾ ਭੈ ਚੰਗਾ ਲੱਗਦਾ, ਗੁਰੂ ਦੇ ਆਖੇ ਲੱਗ ਕੇ ਤੁਰਨਾ ਵਧੀਆ ਲੱਗਦਾ ਹੈ।
ਨਾਨਕ ਨੀਚ ਕਹੇ ਵਿਚਾਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਨਿਮਰਤਾ ਦੇ ਘਰ ਆ ਕੇ ਵਿਚਾਰ ਕਹਿੰਦੇ, ਮੈਂ ਕਹਿ ਰਿਹਾ ਹਾਂ ਕਿ ਮੈਂ ਨਿਮਰਤਾ ਦੇ ਘਰ ਵਿਚ ਆ ਕੇ ਉੱਪਰ ਵਾਲੀ ਵਿਚਾਰ ਕੀਤੀ ਹੈ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਵਿਚ ਪਹਿਲੇ ਪਾਤਸ਼ਾਹ ਫਰਮਾਉਂਦੇ ਹਨ,
ਇੱਕ ਮਰੇ ਪੰਚੇ ਮਿਲ ਰੋਵਹੇ,
ਕਹਿਣ ਲੱਗੇ ਜਦੋਂ ਕੋਈ ਇੱਕ ਬੰਦਾ ਮਰ ਜਾਂਦਾ ਤੇ ਕਈ ਜਣੇ ਮਿਲ ਕੇ ਉਹਨੂੰ ਰੋਂਦੇ ਹਨ।
ਹਉਮੈ ਜਾਏ ਸ਼ਬਦ ਮਲ ਧੋਵਹੇ,
ਪਰ ਜੇ ਉਹਨਾਂ ਦੇ ਵਿੱਚੋਂ ਕਿਸੇ ਨੇ ਗੁਰੂ ਕੇ ਸ਼ਬਦ ਦੇ ਆਸਰੇ ਤੇ ਆਪਣੀ ਹਉਮੈ ਨੂੰ ਧੋ ਲਿਆ, ਸ਼ਬਦ ਦੇ ਨਾਲ ਆਪਣੇ ਜੀਵਨ ਨੂੰ ਪਵਿੱਤਰ ਕਰ ਲਿਆ ਹੈ,
ਸਮਝ ਸੂਝ ਸਹਿਜ ਘਰ ਹੋਵਹੇ,
ਉਹ ਗੁਰੂ ਦੀ ਦਿੱਤੀ ਸਮਝ ਤੇ ਸੂਝ ਦੇ ਮੁਤਾਬਕ ਸਹਿਜ ਵਿਚ ਰਹਿੰਦੇ ਨੇ, ਸਹਿਜ ਘਰ ਵਿਚ ਟਿਕੇ ਰਹਿੰਦੇ ਹਨ।
ਬਿਨ ਬੂਝੇ ਸਗਲੀ ਪਤ ਖੋਵਹੇ,
ਪਰ ਗੁਰੂ ਦੀ ਦਿੱਤੀ ਸਮਝ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਸਾਰੇ ਜਿਹੜੇ ਪਤ ਖੋ ਲੈਂਦੇ ਨੇ, ਜਿਹੜੇ ਮਰ ਕੇ ਗਏ ਉਹ ਵੀ ਤੇ ਪਿਛਲੇ ਵੀ ਸਾਰੇ, ਨਾਮ ਤੋਂ ਬਿਨਾਂ ਪਤ ਨੂੰ ਗਾਉਂਦੇ ਹਨ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਨਹੀਂ ਹੁੰਦੀ।
ਕੌਣ ਮਰੇ ਕੌਣ ਰੋਵੇ ਉਹੀ,
ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਏ, ਬੜੀ ਉੱਚੀ ਗੱਲ ਹੈ, ਔਖਾ ਬਹੁਤ ਹੈ। ਮਹਾਰਾਜ ਕਿਰਪਾ ਕਰਨ, ਕਿਸੇ ਦੇ ਅੰਦਰ ਦਾਤ ਵਰਤਾ ਦੇਣ। ਉਹ ਕਹਿੰਦੇ ਕੌਣ ਮਰਿਆ ਤੇ ਕੌਣ ਰੋਂਦਾ ਹੈ, ਭਾਵੇਂ ਸਾਰਾ ਖੇਲ ਤਮਾਸ਼ਾ ਹੈ।
ਕਰਨ ਕਾਰਨ ਸਭ ਸਹਿ ਸਿਰ ਤੋਂ ਹੀ ਰਹਾਓ,
ਮਹਾਰਾਜ ਕਹਿੰਦੇ ਕਰਨ ਵਾਲਾ ਤੇ ਕਰਾਉਣ ਵਾਲਾ ਸਭ ਕੁਝ ਪਰਮੇਸ਼ਰ ਹੀ ਵਾਹਿਗੁਰੂ ਹੈ।
ਮੋਏ ਕੋ ਰੋਵੇ ਦੁੱਖ ਕੋਏ,
ਇਸ ਤਰ੍ਹਾਂ ਸਾਰਿਆਂ ਦੇ ਸਿਰ ਤੇ ਉਹੀ ਹੈ, ਤੇ ਮੂਵੇ ਕੋ ਰੋਵੇ ਦੁੱਖ ਕੋਏ, ਦੁੱਖ ਵਾਸਤੇ ਕੌਣ ਰੋਂਦਾ ਹੈ, ਭਾਵ ਇਹ ਸਾਰਾ ਖੇਲ ਤਮਾਸ਼ਾ ਚੱਲ ਰਿਹਾ ਹੈ।
ਸੋ ਰੋਵੇ ਜਿਸ ਵੇਦਨ ਹੋਏ,
ਕਹਿੰਦੇ ਰੋਂਦਾ ਉਹ ਹੈ ਜਿਹਨੂੰ ਦਰਦ ਹੁੰਦਾ, ਜਿਹਨੂੰ ਵੇਦਨ ਹੁੰਦੀ ਹੈ,
ਜਿਸ ਬੀਤੀ ਜਾਣੇ ਪ੍ਰਭ ਸੋਏ,
ਕਹਿਣ ਲੱਗੇ ਅਸਲ ਵਿਚ ਜਿਹਦੇ ਉੱਤੇ ਮੌਤ ਦੀ ਘਟਨਾ ਵਰਤੀ, ਅਸਲ ਵਿਚ ਉਹ ਹੀ ਜਾਣਦਾ ਵੀ ਕਿੰਨੀ ਕੁ ਦਰਦ ਹੋਈ ਏ ਮੌਤ ਦੀ, ਮੌਤ ਦੀ ਬੜੀ ਵੱਡੀ ਦਰਦ ਦੇ ਮਨਮੁਖ ਨੂੰ, ਤੇ ਪਰਮਾਤਮਾ ਜਾਣਦਾ ਜਾਂ ਜਿਹਦੀ ਮੌਤ ਹੁੰਦੀ ਏ ਤੇ ਜਿਹੜੇ ਕਰਮਾਂ ਦਾ ਹਿਸਾਬ ਅੱਗੇ ਦੇਣਾ, ਮਹਾਰਾਜ ਕਹਿੰਦੇ ਉਹ ਹੀ ਜਾਣ ਸਕਦਾ ਹੈ।
ਆਪੇ ਕਰਤਾ ਕਰੇ ਸੋ ਹੋਏ,
ਇਸ ਤਰ੍ਹਾਂ ਜੋ ਕੁਝ ਕਰਤਾ ਵਾਹਿਗੁਰੂ ਕਰਦਾ ਉਹ ਸੰਸਾਰ ਵਿਚ ਆਦਿ ਕਾਲ ਤੋਂ ਹੁੰਦਾ ਰਿਹਾ ਹੈ।
ਜੀਵਤ ਮਰਨਾ ਤਾਰੇ ਤਰਨਾ,
ਤੇ ਹੁਣ ਵੀ ਹੋ ਰਿਹਾ ਹੈ, ਤੇ ਜੀਵਤ ਮਰਨਾ ਤਾਰੇ ਤਰਨਾ, ਇਥੋਂ ਦੋ ਅੰਗਾਂ ਤੱਕ ਤੇ ਸੀ ਸਰੀਰਕ ਮੌਤ ਦੀ ਗੱਲ, ਹੁਣ ਮਹਾਰਾਜ ਇਕ ਹੋਰ ਮੌਤ ਦੀ ਗੱਲ ਕਰਦੇ ਨੇ, ਉਹ ਹੈ ਜਿਉਂਦੇ ਜੀ ਗੁਰੂ ਦੇ ਹੁਕਮ ਨਾਲ ਆਪਣੀ ਭੈੜੀ ਮਤ ਨੂੰ ਮਾਰ ਦੇਣਾ, ਜੀਵਤ ਮਰਨਾ, ਜਿਨ੍ਹੇ ਜਿਉਂਦੇ ਜੀ ਆਪਣੀ ਭੈੜੀ ਮਤ ਦੀ ਮੌਤ ਕਰ ਦਿੱਤੀ, ਮਾਰ ਦਿੱਤਾ ਉਹਨੂੰ ਗੁਰੂ ਦੇ ਉਪਦੇਸ਼ ਨਾਲ, ਉਹ ਤਾਰੇ ਉਹ ਤਰ ਜਾਂਦਾ ਹੈ, ਤਰਨਾ ਉਹ ਤਰਨ ਦੀ ਜਾਚ ਗੁਰੂ ਤੋਂ ਸਿੱਖ ਲੈਂਦਾ ਹੈ।
ਜੈ ਜਗਦੀਸ਼ ਪਰਮਗਤ ਸਰਨਾ,
ਉਹ ਉੱਚੇ ਜਗਦੀਸ਼ ਜਿਹਦੀ ਜੈ ਕਰਨ ਦੇ ਯੋਗ ਹੈ, ਜਿਹੜਾ ਉਸਤਤ ਕਰਨ ਦੇ ਯੋਗ ਹੈ, ਉਹਦੀ ਸ਼ਰਨ ਦੇ ਵਿਚ ਆ ਕੇ ਉੱਚੀ ਅਵਸਥਾ ਨੂੰ ਜੀਵਤ ਹੀ ਉਹ ਆਪਣੇ ਮਨ ਨੂੰ ਮਾਰ ਕੇ ਨਵਾਂ ਜੀਵਨ ਸਦਕਾਲੀ ਜੀਵਨ ਲੱਭ ਲੈਂਦਾ ਹੈ।
ਓ ਬਲਿਹਾਰੀ ਸਤਗੁਰ ਚਰਣਾ,
ਤੇ ਜਦੋਂ ਆਪਣੇ ਅਸ਼ੁੱਧ ਆਪੇ ਨੂੰ ਮਾਰ ਦਿੰਦਾ ਤੇ ਉਹਨੂੰ ਪਤਾ ਲੱਗਦਾ ਵੀ ਗੁਰੂ ਨੇ ਕਿੰਨਾ ਵੱਡਾ ਹੁਣ ਮੈਨੂੰ ਜੀਵਨ ਦੇ ਦਿੱਤਾ, ਉਹ ਫਿਰ ਕਹਿੰਦਾ ਬਲਹਾਰ ਹਾਂ ਮੈਂ ਪੂਰੇ ਸਤਿਗੁਰੂ ਜੀ ਤੋਂ।
ਗੁਰ ਬੋਹਿਤ ਸ਼ਬਦ ਤੈ ਤਰਨਾ,
ਉਹਨੂੰ ਪਤਾ ਲੱਗ ਜਾਂਦਾ ਗੁਰੂ ਕੇ ਸ਼ਬਦ ਰੂਪੀ ਜਹਾਜ਼ ਤੇ ਚੜ ਕੇ ਇਸ ਮੌਤ ਦੇ ਡਰ ਦੇ ਭੈ ਨੂੰ ਤਰ ਜਾਈਦਾ ਹੈ।
ਨਿਰਭਉ ਆਪ ਨਿਰੰਤਰ ਜੋਤ,
ਅਕਾਲ ਪੁਰਖ ਆਪ ਡਰ ਰਹਿਤੇ ਤੇ ਨਿਰੰਤਰ ਉਹਦੀ ਜੋਤ ਸਰਬ ਵਿਆਪਕ ਹੈ।
ਬਿਨ ਨਾਮੈ ਸੂਤਕ ਜਗ ਛੋਤ,
ਨਾਮ ਦੀ ਦਾਤ ਤੋਂ ਬਿਨਾਂ ਸੰਸਾਰ ਮੈਲਾ ਹੈ ਤੇ ਇਹਨੂੰ ਸੂਤਕ ਲੱਗ ਜਾਂਦਾ, ਛੂਤ ਛਾਤ ਦਾ ਰੋਗ ਲੱਗ ਜਾਂਦਾ ਹੈ।
ਗੁਰਮਤ ਬਿਨਸੈ ਕਿਆ ਕਹੇ ਰੋਤ,
ਮਹਾਰਾਜ ਕਹਿੰਦੇ ਜਿਹਦੇ ਅੰਦਰ ਭੈੜੀ ਮੱਤ ਉਹ ਬਿਨਸਦਾ ਉਹ ਹੀ ਮਰਦਾ ਹੈ, ਇਹ ਕਿਆ ਕਹਿ ਰੋਤ, ਕੀ ਕਹਿ ਕੇ ਰੋਣਾ, ਭਾਵ ਇਹਦੀ ਮੌਤ ਤਾਂ ਇਸ ਤਰ੍ਹਾਂ ਦੁਰਮਤ ਦੀ ਹੋਣੀ ਹੀ ਹੈ।
ਜਨਮ ਮੂਏ ਬਿਨ ਭਗਤ ਸਰੋਤ,
ਇਸ ਤਰ੍ਹਾਂ ਭਗਤ ਵਾਲੀ ਸੁਰਤ ਤੋਂ ਬਿਨਾਂ ਜਨਮ ਮਰਨ ਹੁੰਦੇ ਰਹਿੰਦੇ ਹਨ।
ਮੂਏ ਕੋ ਸੱਚ ਰੋਵਹਿ ਮੀਤ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਸੱਚ ਵਾਸਤੇ ਰੋਵੇ, ਨਾਮ ਵਾਸਤੇ ਰੋਵੇ, ਪਰਮੇਸ਼ਰ ਵਾਸਤੇ, ਉਹਦੇ ਉਹਨੂੰ ਮਿਲਣ ਵਾਸਤੇ ਕੋਈ ਪ੍ਰੇਮ ਵਿਚ ਰੋਂਦਾ ਹੈ,
ਤ੍ਰੈ ਗੁਣ ਰੋਵਹੇ ਨੀਤਾ ਨੀਤ,
ਇਸ ਤਰ੍ਹਾਂ ਮੂਵੇ ਕਹੋ ਸੱਚ ਰੋਵੇ ਮੀਤ, ਤਾਂ ਫਿਰ ਜਿਹੜਾ ਉਹ ਜਿਹਦੀ ਬੁਰਿਆਈ ਮਰ ਜਾਂਦੀ ਨਾ, ਜਿਹਦੀ ਹੋਮੈ ਮਰ ਜਾਂਦੀ, ਉੱਥੇ ਇਹ ਅਰਥ ਨੇ, ਮੂਵੇ ਕਹੋ ਸੱਚ ਰੋਵੇ ਮੀਤ, ਉਹਨੂੰ ਉਹਦੇ ਮਿੱਤਰ ਰੋਂਦੇ ਨੇ, ਜਿਹਦੀ ਹੋਮੈ ਮਰ ਗਈ, ਹੋਮੈ ਦੇ ਮਿੱਤਰ ਕਿਹੜੇ ਨੇ, ਤ੍ਰੈ ਗੁਣ ਰੋਵੈ ਨੀਤਾ ਨੀਤ, ਤਿੰਨ ਗੁਣ ਜਿਹੜੇ ਤ੍ਰੈ ਗੁਣ ਨੇ ਉਹ ਰੋਂਦੇ ਨੇ ਵੀ ਕਿੱਧਰ ਚਲੀ ਗਈ ਸਾਡੀ ਹੋਮੈ ਜਿਹਦੇ ਆਸਰੇ ਤੇ ਅਸੀਂ ਪਲਦੇ ਸੀ, ਸਾਰੇ ਵਿਕਾਰ ਤਾਂ ਰੋਂਦੇ ਨੇ ਕਿਉਂਕਿ ਹੋਮੈ ਮਰ ਗਈ। ਉਸ ਮੌਤ ਤੋਂ ਬਾਅਦ ਗੁਰਸਿੱਖ ਨੂੰ ਇਕ ਨਵਾਂ ਸਦਕਾਲੀ ਜੀਵਨ ਮਿਲ ਗਿਆ। ਇਸ ਚੌਥੇ ਅੰਗ ਤੋਂ ਅੱਗੇ ਪੰਜਵੇਂ ਦੇ ਵਿਚਾਰ ਕੱਲ ਤੋਂ ਆਪਾਂ ਸ਼ੁਰੂ ਕਰਾਂਗੇ। ਗੁਰੂ ਸਾਹਿਬ ਦੀ ਉੱਚੀ ਸੁੱਚੀ ਬਾਣੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਨੇ, ਸਤਿਗੁਰੂ ਜੀ ਖਿਮਾ ਕਰ ਦੇਣ। ਆਓ ਸ਼ਬਦ ਪੜ ਕੇ ਸਮਾਪਤੀ ਕਰੀਏ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ
ਪਯੋਈ,
ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ
ਮਿਲਿਆ,
ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ
ਥੀਵੈ ਹਰਿਆ,
ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ
ਮਿਲਿਆ,
ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ
ਥੀਵੈ ਹਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।